ਨਾਮ ਦਾ ਸਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ। ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ। ਧ੍ਰਿਤ ਕੇ ਧਰਨ ਹੈ,
ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਬੜੇ ਪ੍ਰੇਮ ਦੇ ਨਾਲ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਦੀ ਸੇਵਾ ਲੈ ਰਹੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ, ਆਪ ਸੰਗਤਾਂ ਦੀ ਅਸੀਸ ਸਦਕਾ, ਮਹਾਂਪੁਰਸ਼ਾਂ ਦੀ ਕਿਰਪਾ ਸਦਕਾ ਗੁਰਬਾਣੀ ਵਿਚਾਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸ੍ਰੀ ਜਾਪ ਸਾਹਿਬ ਜੀ ਦੀ ਚੱਲ ਰਹੀ ਕਥਾ ਜੋ 172 ਪੌੜੀਆਂ ਤੱਕ ਹੋ ਚੁੱਕੀ ਹੈ, ਇਸ ਤੋਂ ਅੱਗੇ ਜਿਵੇਂ ਮਹਾਰਾਜ ਪਰਮੇਸ਼ਰ ਵਾਹਿਗੁਰੂ ਜੀ ਦੀ ਸਿਫਤ ਕਰਦੇ ਨੇ, ਅਕਾਲ ਪੁਰਖ ਅੰਤਰਜਾਮੀ ਦੀ ਉਸਤਤੀ ਕਰਦੇ ਹਨ, ਤਾਂ ਉਸਤਤੀ ਕਰਦੇ ਹੋਏ ਇਹ ਪਾਵਨ ਪਵਿੱਤਰ ਜਿਹੜੇ ਬਚਨ ਨੇ ਇਹ ਸਤਿਗੁਰੂ ਜੀ ਕਰ ਰਹੇ ਹਨ। ਜਾਪ ਸਾਹਿਬ ਦੀ ਐਸੀ ਪਵਿੱਤਰ ਬਾਣੀ ਹੈ ਜਿਸ ਵਿੱਚ ਪਰਮੇਸ਼ਰ ਦੇ ਗੁਣਾਂ ਦਾ ਸੰਗ੍ਰਹਿ ਇੱਕ ਜਗ੍ਹਾ 'ਤੇ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੂਲ ਮੰਤਰ ਦੇ ਵਿੱਚ ਪਰਮੇਸ਼ਰ ਜੀ ਦੇ ਨਿਰੋਲ ਅਤੇ ਸ਼ੁੱਧ ਗੁਣ ਕਥਨ ਕੀਤੇ ਨੇ। ਉਸੇ ਮਰਿਆਦਾ ਨੂੰ ਅੱਗੇ ਤੋਰਦਿਆਂ ਹੋਇਆਂ ਕਲਗੀਧਰ ਸਵਾਮੀ ਜੀ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਇੱਕ ਜਗ੍ਹਾ ਨਿਰੋਲ ਸ਼ੁੱਧ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਗੁਣ ਉਹਨਾਂ ਦੇ ਨਾਵਾਂ ਦਾ ਸੰਗ੍ਰਹਿ ਕੀਤਾ ਹੈ। ਇਹਨੂੰ ਕੋਈ ਵੀ ਧਰਮੀ ਸੱਜਣ ਪੜ੍ਹ ਸਕਦਾ ਹੈ, ਜ਼ਰੂਰੀ ਨਹੀਂ ਵੀ ਸਿੱਖ ਹੀ ਪੜ੍ਹੇ, ਕਿਉਂਕਿ ਸਿਰਫ ਰੱਬ ਦੀ ਉਸਤਤ ਹੈ ਅਤੇ ਰੱਬ ਨੂੰ ਸਾਰੇ ਹੀ ਮੰਨਦੇ ਨੇ। ਰਸਤੇ ਵੱਖੋ ਵੱਖਰੇ ਨੇ ਪਰ ਮੰਨਦੇ ਸਾਰੇ ਹੀ ਨੇ। ਤਾਂ ਇਹਦੇ ਵਿੱਚ ਕਿਸੇ ਜਗ੍ਹਾ 'ਤੇ ਵੀ ਦਸਵੇਂ ਪਾਤਸ਼ਾਹ ਜੀ ਨੇ ਪਰਮੇਸ਼ਰ ਤੋਂ ਬਿਨਾਂ ਇੱਥੋਂ ਤੱਕ ਆਪਣਾ ਜ਼ਿਕਰ ਵੀ ਨਹੀਂ ਕੀਤਾ। ਸਿਰਫ ਸ਼੍ਰੀ ਮੁਖਵਾਕ ਸਿਰਲੇਖ ਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦੀ ਬਾਣੀ ਅਤੇ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਜਾਣਕਾਰੀ ਦੇਣ ਵਾਸਤੇ। ਤਾਂ ਪਰਮਾਤਮਾ ਨੂੰ ਸਾਰੇ ਮੰਨਦੇ ਨੇ, ਕੋਈ ਵੀ ਸੱਜਣ ਜੇ ਚਾਹੇ ਤਾਂ ਫਿਰਕਾ ਪ੍ਰਸਤੀ ਛੱਡ ਕੇ ਇਸ ਬਾਣੀ ਦਾ ਜਾਪ ਕਰ ਸਕਦਾ, ਉਹ ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ। ਅਤੇ ਸਿੱਖਾਂ ਨੇ ਤਾਂ ਕਰਨਾ ਹੀ ਹੈ, ਨਿਰੋਲ ਵਾਹਿਗੁਰੂ ਜੀ ਦੀ ਸਿਫਤ ਹੈ। ਜਿੰਨੇ ਪਰਮਾਤਮਾ ਦੇ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਵਾਹਿਗੁਰੂ ਜੀ ਦੇ ਕਥਨ ਧਾਰਮਿਕ ਗ੍ਰੰਥਾਂ ਦੇ ਵਿੱਚ ਕਥਨ ਕੀਤੇ ਗਏ ਨੇ, ਗੁਣਾਂ ਬਾਰੇ ਦੱਸਿਆ ਗਿਆ ਹੈ, ਉਹ ਸਾਰੇ ਗੁਣਾਂ ਦਾ ਸੰਗ੍ਰਹਿ ਸਿਰਫ ਅਤੇ ਸਿਰਫ ਜਾਪ ਸਾਹਿਬ ਦੇ ਵਿੱਚ ਪ੍ਰਾਪਤ ਹੁੰਦਾ ਹੈ। ਅੱਡ ਅੱਡ ਜਗ੍ਹਾ ਵਿੱਚ ਪਰਮੇਸ਼ਰ ਦੇ ਨਾਵਾਂ ਦੀ ਗੁਣਾਂ ਦੀ ਸਿਫਤ ਆਉਂਦੀ ਹੈ, ਪਰ ਇੱਕ ਜਗ੍ਹਾ ਸੰਗ੍ਰਹਿ ਸਿਰਫ ਅਤੇ ਸਿਰਫ ਜਾਂ ਮੂਲ ਮੰਤਰ ਦੇ ਵਿੱਚ ਜਾਂ ਜਾਪ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਸੋ ਆਓ ਬੜੇ ਪ੍ਰੇਮ ਦੇ ਨਾਲ ਇਸ ਬਾਣੀ ਦੀ ਵਿਚਾਰ ਆਪ ਸੰਗਤਾਂ ਸੀਸ ਬਖਸ਼ੋ, ਕਿਰਪਾ ਕਰੋ ਕਰ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸਿਫਤ ਕਰਦੇ ਹੋਏ ਪਵਿੱਤਰ ਬਚਨ ਕਰਦੇ ਹਨ,
ਵਾਹਿਗੁਰੂ ਜੀ ਤ੍ਰਿਤ ਕੇ ਧਰਨ ਹੈ।
ਇਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਆਪ ਤ੍ਰਿਤ ਧੀਰਜ ਨੂੰ ਧਾਰਨ ਵਾਲੇ ਹੋ, ਅਤੇ ਧੀਰਜ ਵੀ ਐਸਾ ਕਿ ਸਭਨਾ ਦੇ ਗੁਣ ਵੀ ਦੇਖਦੇ ਹੋ, ਔਗਣ ਵੀ ਦੇਖਦੇ ਹੋ, ਹਰੇਕ ਦੇ ਮਨ ਦੀ ਅਵਸਥਾ ਵੀ ਜਾਣਦੇ ਹੋ, ਫੁਰਨੇ ਵੀ ਬੁੱਝਦੇ ਹੋ, ਪਰ ਫਿਰ ਵੀ ਕਿਸੇ ਦੇ ਨਿਰਾਸ਼ ਹੋ ਕੇ ਰੋਜ਼ੀ ਰਿਜ਼ਕ ਨਹੀਂ ਕਿਸੇ ਦਾ ਬੰਦ ਕਰਦੇ। ਕਰਮਾਂ ਦਾ ਹਿਸਾਬ ਵੱਖਰਾ ਹੋਵੇਗਾ, ਪਰ ਰੋਜ਼ੀ ਰਿਜ਼ਕ ਕਿਸੇ ਦੇ ਔਗਣ ਦੇਖ ਕੇ ਵੀ ਕਿਸੇ ਦਾ ਬੰਦ ਨਹੀਂ ਕਰਦੇ। ਏਡਾ ਵੱਡਾ ਤ੍ਰਿਤ ਧੀਰਜ ਨੂੰ ਆਪ ਧਾਰਨ ਕਰਕੇ ਰੱਖਦੇ ਹੋ, ਕਿਉਂਕਿ ਪਰਮਾਤਮਾ ਨੂੰ ਪਤਾ ਹੈ ਕਿ ਜਿਹੜੇ ਦੁਨਿਆਵੀ ਲੋਕ ਨੇ ਇਹ ਮੇਰੀ ਮਾਇਆ ਨੂੰ ਜਿੱਤ ਨਹੀਂ ਸਕਦੇ, ਇਹ ਕਲਯੁੱਗ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਇਹ ਤਾਂ ਪਰਮਾਤਮਾ ਜਾਂ ਕੋਈ ਪੂਰਨ ਸੰਤ ਮਹਾਂਪੁਰਸ਼ ਜਾਂ ਸਾਡੇ ਸਤਿਗੁਰੂ ਕਿਰਪਾ ਕਰ ਦੇਣ, ਫਿਰ ਤਾਂ ਇਸ ਮਾਇਆ ਦਾ ਅਸਰ ਜਿਹੜਾ ਹੈ ਉਹ ਹਟਦਾ ਹੈ। ਨਹੀਂ ਤਾਂ ਬੰਦੇ ਦੇ ਵੱਸ ਦੀ ਗੱਲ ਨਹੀਂ ਵੀ ਉਹ ਪਰਮਾਤਮਾ ਦੀ ਮਾਇਆ ਨੂੰ ਟੱਪ ਜਾਵੇ, ਮਾਇਆ ਦੇ ਅਸਰ ਤੋਂ ਨਿਕਲ ਜਾਵੇ, ਵਿਕਾਰਾਂ ਤੋਂ ਬਚ ਜਾਵੇ। ਇਸੇ ਕਰਕੇ ਧਾਰਮਿਕ ਗ੍ਰੰਥਾਂ ਵਿੱਚ ਅਰਦਾਸ ਦੀ ਬੜੀ ਮਹਿਮਾ ਕਥਨ ਕੀਤੀ ਗਈ ਨਾ, ਵੀ ਦੋਏ ਕਰ ਜੋਰ ਕਰੋ ਅਰਦਾਸ, ਤੁਧ ਭਾਣੇ ਤਾਂ ਆਵੇ ਰਾਸ। ਅਰਦਾਸ ਦੀ ਮਹਿਮਾ ਬਹੁਤ ਕਥਨ ਕੀਤੀ ਗਈ ਹੈ। ਤਾਂ ਮਨ ਨੂੰ ਵੱਸ ਵਿੱਚ ਕਰਨ ਦਾ ਵੀ ਇਹੀ ਨੁਕਤਾ ਹੈ। ਇਸੇ ਕਰਕੇ ਵਾਹਿਗੁਰੂ ਪਰਮੇਸ਼ਰ ਏਡਾ ਸੌਖਾ ਕਿਸੇ 'ਤੇ ਨਾਰਾਜ਼ ਨਹੀਂ ਹੁੰਦਾ। ਉਹਨੂੰ ਪਤਾ ਹੈ ਕਿ ਤੁਸ਼ ਜੀਵ ਅਵਿਦਿਆ ਦੇ ਮਾਇਆ ਦੇ ਅਸਰ ਦੇ ਅਧੀਨ ਰਹਿੰਦਾ ਹੈ। ਤਾਂ ਧਾਰਮਿਕ ਗ੍ਰੰਥਾਂ ਵਿੱਚ ਬੜੀ ਸੁੰਦਰ ਮਹਿਮਾ ਅਰਦਾਸ ਦੀ ਕਥਨ ਕੀਤੀ ਗਈ ਹੈ। ਕੋਈ ਆਲਮੇ ਮਲ ਇਲਮ ਸੱਜਣ ਸੀ, ਬੜੀ ਉਸਨੇ ਵਿਦਿਆ ਪੜ੍ਹੀ, ਮਨ ਦੇ ਵਿੱਚ ਜੇ ਚਾਹ ਪੈਦਾ ਹੋਇਆ ਵੀ ਇਸਲਾਮ ਧਰਮ ਦੀ ਵਿਦਿਆ ਵੀ ਪੜ੍ਹਨੀ ਚਾਹੀਦੀ ਹੈ, ਤਾਂ ਇਸਲਾਮ ਧਰਮ ਦੀ ਵਿਦਿਆ ਪੜ੍ਹਨ ਵਾਸਤੇ ਕਿਸੇ ਬਜ਼ੁਰਗ ਵਿਦਵਾਨ ਦੇ ਪਾਸ ਗਏ। ਉਸ ਬਜ਼ੁਰਗ ਵਿਦਵਾਨ ਪਾਸੋਂ ਕਾਫੀ ਸਾਲ ਜਿਹੜੀ ਵਿਦਿਆ ਸੀ ਉਹ ਪੜ੍ਹਦੇ ਰਹੇ। ਜਦੋਂ ਵਿੱਦਿਆ ਪੂਰੀ ਹੋ ਗਈ ਤਾਂ ਪੁਰਾਣੇ ਅਧਿਆਪਕ ਬੜੇ ਸਿਆਣੇ ਹੁੰਦੇ ਸਨ। ਉਹ ਦੇਖਦੇ ਸੀ ਵੀ ਇਹ ਸਿਰਫ ਵੱਖਰੀ ਗਿਆਨ ਹੀ ਇਹਨੇ ਹਾਸਲ ਕੀਤਾ ਕਿ ਕੁਝ ਇਹਦੇ ਅੰਦਰ ਵੀ ਅਸਰ ਹੈ। ਤਾਂ ਵਿਦਵਾਨ ਨੇ, ਬਜ਼ੁਰਗ ਨੇ ਆਖਿਆ ਵੀ ਜੇ ਤੇਰੇ ਮਨ ਦੇ ਵਿੱਚ ਨਿਰਾਸ਼ਤਾ ਨਾ ਪੈਦਾ ਹੋਵੇ, ਤੂੰ ਮੇਰੇ ਤੋਂ ਵਿੱਦਿਆ ਪੜ੍ਹੀ ਹੈ ਅਤੇ ਮੈਂ ਕੁਝ ਪੁੱਛ ਸਕਦਾ ਤੇਰੇ ਪਾਸੋਂ, ਤਾਂ ਉਹ ਕਹਿਣ ਲੱਗਾ ਜਿਹੜਾ ਸੱਜਣ ਪੜ੍ਹਦਾ ਸੀ, ਉਹਨਾਂ ਦਾ ਵਿਦਿਆਰਥੀ ਸੀ, ਸਿੱਖ ਸੀ, ਬੜਾ ਵੱਡਾ ਵਿਦਵਾਨ ਸੀ, ਬੜੇ ਧਰਮਾਂ ਦੀ ਵਿੱਦਿਆ ਪੜ੍ਹੀ ਸੀ, ਹੁਣ ਇਸਲਾਮ ਦੀ ਪੜ੍ਹੀ, ਪ੍ਰਭਾਵਿਤ ਹੋਇਆ। ਤਾਂ ਉਹ ਬਜ਼ੁਰਗ ਨੂੰ ਕਹਿਣ ਲੱਗਾ ਜੀ ਹਜ਼ੂਰ ਤੁਸੀਂ ਪੁੱਛ ਸਕਦੇ ਹੋ। ਤਾਂ ਕਹਿੰਦੇ ਵੀ ਹੁਣ ਤੂੰ ਚੱਲਿਆ ਵਾ, ਜੇ ਰਾਹ ਦੇ ਵਿੱਚ ਤੈਨੂੰ ਸ਼ੈਤਾਨ ਨੇ ਘੇਰ ਲਿਆ ਫਿਰ ਕੀ ਕਰੇਗਾ? ਤਾਂ ਕਹਿੰਦਾ ਜੀ ਮੈਂ ਸ਼ੈਤਾਨ ਦਾ ਮੁਕਾਬਲਾ ਕਰੂੰਗਾ। ਹੁਣ ਸ਼ੈਤਾਨ ਜਿਹੜਾ ਹੈ ਉਹਦਾ ਪਤਾ ਨਹੀਂ ਵੀ ਉਹਨੇ ਕਿਸੇ ਸਰੀਰ ਦੇ ਰੂਪ 'ਚ ਆਉਣਾ ਹੈ, ਕਿਸੇ ਖਿਆਲ ਦੇ ਰੂਪ ਦੇ ਵਿੱਚ ਆਉਣਾ ਹੈ। ਮੁੱਖ ਦੀ ਗੱਲ ਇਹ ਹੈ ਵੀ ਉਹਨੇ ਕਿਸੇ ਤਰ੍ਹਾਂ ਵੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਬੰਦਗੀ ਵੱਲੋਂ ਆਪਾਂ ਨੂੰ ਤੋੜਨਾ ਹੈ। ਉਹ ਭਾਵੇਂ ਖਿਆਲ ਹੋਵੇ, ਉਹ ਭਾਵੇਂ ਕੋਈ ਵਿਚਾਰ ਹੋਵੇ, ਉਹ ਭਾਵੇਂ ਮਾੜੇ ਬੰਦਿਆਂ ਦੀ ਸੰਗਤ ਹੋਵੇ, ਕਿਸੇ ਤਰ੍ਹਾਂ ਵੀ ਹੋਵੇ। ਹੁਣ ਸ਼ੈਤਾਨ ਕੋਈ ਇੱਕ ਹਸਤੀ ਤਾਂ ਹੈ ਨਹੀਂ ਹੈ, ਉਹ ਪਤਾ ਨਹੀਂ ਕਿਹੜਾ ਰੂਪ ਧਾਰ ਕੇ ਵੀ ਆ ਸਕਦੀ ਹੈ। ਤਾਂ ਜੇ ਤੈਨੂੰ ਰਸਤੇ ਵਿੱਚ ਸ਼ੈਤਾਨ ਨੇ ਘੇਰ ਲਿਆ ਤਾਂ ਉਹਨਾਂ ਨੇ ਪਹਿਲਾ ਸਵਾਲ ਇਹ ਵੀ ਕੀਤਾ ਸੀ ਵੀ ਸ਼ੈਤਾਨ ਕਿੱਥੇ ਆ? ਤਾਂ ਉਹ ਕਹਿਣ ਲੱਗਾ ਜੀ ਸ਼ੈਤਾਨ ਤਾਂ ਫਿਰ ਹਰ ਜਗ੍ਹਾ 'ਤੇ ਹੀ ਆ, ਜਿੱਥੋਂ ਵੀ ਤੁਹਾਡਾ ਮਨ ਟੁੱਟ ਜਾਵੇ ਰੱਬ ਨਾਲੋਂ ਸ਼ੈਤਾਨ ਹੀ ਹੈ। ਹੁਣ ਇਹਨੂੰ ਗੁਰਬਾਣੀ ਵਿੱਚ ਬੜੇ ਸੋਹਣੇ ਤਰੀਕੇ ਦੇ ਨਾਲ ਮਹਾਰਾਜ ਜੀ ਨੇ ਲਿਖਿਆ ਵੀ ਮਾਇਆ ਉਹ ਚੀਜ਼ ਹੈ ਜਿਹੜੀ ਰੱਬ ਨਾਲੋਂ ਸੁਰਤੀ ਬਿਰਤੀ ਤੋੜ ਦੇਵੇ, ਉਹ ਕੁਝ ਵੀ ਹੋ ਸਕਦੀ ਹੈ। ਮਹਾਰਾਜ ਜੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਸੁਣਦੇ ਹਾਂ ਵੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਕੀ ਹੈ? ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਤਾਂ ਮਾਇਆ ਕਿਹਨੂੰ ਕਹਿੰਦੇ ਆ? ਜਿਹੜੀ ਪਰਮਾਤਮਾ ਨਾਲੋਂ ਤੋੜ ਦੇਵੇ, ਦਵੈਦ ਭਾਵ ਨੂੰ ਪੈਦਾ ਕਰੇ, ਵਾਹਿਗੁਰੂ ਭੁੱਲ ਜਾਵੇ। ਤਾਂ ਕਹਿੰਦਾ ਮਹਾਰਾਜ ਵੀ ਸ਼ੈਤਾਨ ਤਾਂ ਫਿਰ ਹਰ ਥਾਂ 'ਤੇ ਹੀ ਆ, ਹੁਣ ਸ਼ੈਤਾਨ ਦਾ ਕੀ ਪਤਾ ਉਹਨੇ ਕੀ ਬਣ ਕੇ ਆਉਣਾ। ਤਾਂ ਚੱਲ ਕਹਿੰਦੇ ਦੂਸਰਾ ਸਵਾਲ, ਜੇ ਸ਼ੈਤਾਨ ਤੂੰ ਬੰਦਗੀ ਕਰਨ ਲੱਗਾ, ਸ਼ੈਤਾਨ ਨੇ ਤੈਨੂੰ ਘੇਰ ਲਿਆ ਫਿਰ ਕੀ ਕਰੇਗਾ? ਕਹਿੰਦਾ ਜੀ ਮੈਂ ਮੁਕਾਬਲਾ ਕਰੂੰਗਾ ਉਹਦਾ। ਚਲੋ ਕਹਿੰਦੇ ਤੂੰ ਮੁਕਾਬਲਾ ਕੀਤਾ, ਅਗਲੇ ਦਿਨ ਫਿਰ ਤੂੰ ਰੱਬ ਵਾਲੇ ਪਾਸੇ ਤੁਰਨ ਲੱਗਿਆ ਫਿਰ ਕੀ ਕਰੇਗਾ? ਕਹਿੰਦਾ ਜੀ ਮੈਂ ਫਿਰ ਮੁਕਾਬਲਾ ਕਰੂੰ। ਚਲੋ ਕਹਿੰਦੇ ਮੁਕਾਬਲੇ 'ਚ ਉਹ ਚਲੇ ਗਿਆ, ਭਾਵ ਤੂੰ ਆਪਣੇ ਮਨ ਨੂੰ ਮਜ਼ਬੂਤ ਰੱਖਿਆ, ਮਨ 'ਤੇ ਅਸਰ ਨਾ ਪੈਣ ਦਿੱਤਾ, ਕਿਸੇ ਤਰ੍ਹਾਂ ਵੀ ਆਪਣੇ ਨਿਯਮ 'ਚ ਫਰਕ ਨਾ ਆਉਣ ਦਿੱਤਾ। ਗੱਲ ਤਾਂ ਨਿਯਮ 'ਚ ਫਰਕ ਲਿਆਉਣ ਦੀ ਆ, ਉਹਨੇ ਲਿਆਉਣਾ ਕਿਸੇ ਤਰ੍ਹਾਂ। ਤਾਂ ਇਸੇ ਕਰਕੇ ਮਹਾਤਮਾ ਲੋਕ ਕਹਿੰਦੇ ਨਾ, ਜਾਂ ਤਾਂ ਸਿੱਧਾ ਹੀ ਸ਼ਰਧਾ ਨਾਲ ਪਾਠ ਕਰੀ ਜਾਣਾ ਚਾਹੀਦਾ ਹੈ, ਅਤੇ ਜੇ ਕੋਈ ਨਿਯਮ ਰੱਖਣਾ ਫਿਰ ਉਸੇ ਟਾਈਮ ਹੀ ਕਰਨਾ ਚਾਹੀਦਾ ਹੈ, ਉਨਾ ਚਿਰ ਹੀ ਬਹਿਣਾ ਚਾਹੀਦਾ ਹੈ, ਉਹਦੇ ਵਿੱਚ ਇੱਕ ਮਿੰਟ ਇੱਕ ਸਕਿੰਟ ਦਾ ਵੀ ਫਰਕ ਨਹੀਂ ਆਉਣਾ ਚਾਹੀਦਾ। ਇਹ ਨਹੀਂ ਵੀ ਕਿਤੇ ਆਪਣੇ ਸਵੇਰੇ ਨਿਤਨੇਮ ਕਰ ਲਿਆ, ਕਿਤੇ ਦੁਪਹਿਰੇ ਕਰ ਲਿਆ, ਅਤੇ ਕਿਤੇ ਰਾਤ ਨੂੰ ਕਰ ਲਿਆ, ਅਤੇ ਕਿਤੇ ਰਾਤ ਨੂੰ ਸੁੱਤੇ ਉੱਠੇ ਅਤੇ ਚੇਤਾ ਆ ਗਿਆ, ਤੇਰਾ ਭਲਾ ਹੋ ਜੇ। ਰਹਿਰਾ ਸਾਹਿਬ ਹੀ ਨਹੀਂ ਪੜ੍ਹੀ ਅੱਜ, ਰੋਟੀਆਂ ਦੇ ਨਸ਼ੇ 'ਚ ਹੀ ਭੁੱਲ ਗਿਆ ਅਤੇ ਫਿਰ ਉਹ ਬਹਿ ਕੇ ਕਰਨ ਲੱਗ ਪਿਆ, ਇੱਦਾਂ ਨਹੀਂ। ਤਾਂ ਕਹਿੰਦੇ ਜੇ ਫਿਰ ਉਹਨੇ ਤੈਨੂੰ ਭਗਤੀ ਵਿੱਚੋਂ ਤੋੜਿਆ ਫਿਰ ਕੀ ਕਰੇਗਾ ਤੂੰ? ਤਾਂ ਕਹਿੰਦਾ ਜੀ ਮੈਂ ਮੁਕਾਬਲਾ ਕਰੂੰਗਾ। ਉਹ ਉਸਤਾਦ ਤਾਂ ਫਿਰ ਉਸਤਾਦ ਹੀ ਹੁੰਦਾ ਨਾ, ਵਿਦਿਆਰਥੀ ਚਲੋ ਜਿੰਨਾ ਮਰਜ਼ੀ ਪੜ੍ਹ ਜੇ ਪਰ ਉਸਤਾਦ ਤਾਂ ਫਿਰ ਉਸਤਾਦ ਹੀ ਹੁੰਦਾ, ਅਧਿਆਪਕ ਤਾਂ ਅਧਿਆਪਕ ਹੀ ਹੁੰਦਾ ਹੈ। ਤਾਂ ਉਹ ਕਹਿਣ ਲੱਗਾ ਫਿਰ ਤਾਂ ਤੂੰ ਸਾਰੀ ਉਮਰ ਇਸੇ ਕੰਮ 'ਚ ਹੀ ਰਹੇਗਾ। ਤਾਂ ਉਹ ਜਿਹੜਾ ਸੱਜਣ ਸੀ ਉਹ ਚੁੱਪ ਹੋ ਗਿਆ, ਉਹਨੂੰ ਜਵਾਬ ਹੀ ਨਾ ਆਇਆ ਕੋਈ। ਹੁਣ ਉਹਦੀ ਸੋਚ ਦੇ ਮੁਤਾਬਕ ਤਾਂ ਇਹੀ ਜਵਾਬ ਸੀ ਨਾ ਵੀ ਮੈਂ ਲੜੂੰਗਾ ਜੀ, ਮੈਂ ਰੋਜ਼ ਮੁਕਾਬਲਾ ਕਰੂੰਗਾ। ਮਹਾਰਾਜ ਕਹਿੰਦੇ ਨਾ ਵੀ ਧਨ ਜੀਓ ਤਿਹ ਕੋ ਜਗ ਬੈ, ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ। ਜਿਨ੍ਹਾਂ ਦੇ ਚਿੱਤ ਵਿੱਚ ਯੁੱਧ ਦੀ ਆਪਣੇ ਯੁੱਧ ਚੱਲਦਾ ਰਹਿੰਦਾ ਹੈ ਵਿਚਾਰਾਂ ਦੇ ਨਾਲ, ਤਾਂ ਉਹ ਵੀ ਧੰਨ ਨੇ ਜਿਹੜੇ ਆਪਣੇ ਮਨ ਨੂੰ ਵੱਸ 'ਚ ਕਰਨ ਦਾ ਯਤਨ ਕਰਦੇ ਨੇ, ਮਨ ਨੂੰ ਰੋਕਣ ਦਾ ਯਤਨ ਕਰਦੇ ਨੇ। ਹਉਂ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਰ ਨਾਰ ਇਹਦੇ ਨੇੜ ਨਾ ਜਾਵੇ। ਹਉਂ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਰ ਦਰਬੇ ਨੂੰ ਹੱਥ ਨਾ ਲਾਵੇ। ਤਾਂ ਯਤਨ ਤਾਂ ਕਰਦੇ ਆ, ਪੂਰਾ ਹੋਣਾ ਨਾ ਹੋਣਾ ਚਲੋ ਇਹ ਤਾਂ ਫਿਰ ਪਰਮੇਸ਼ੁਰ ਦੇ ਗੱਲ ਆ ਜਾਂਦੀ ਹੈ, ਯਤਨ ਕਰਦੇ। ਤਾਂ ਮਹਾਰਾਜ ਕਹਿਣ ਲੱਗੇ ਵੀ ਉਹ ਬਜ਼ੁਰਗ ਕਹਿਣ ਲੱਗਾ ਵੀ ਫਿਰ ਕੀ ਕਰੇਗਾ। ਤਾਂ ਵਿਦਿਆਰਥੀ ਜਿਹੜਾ ਸੀ ਉਹ ਚੁੱਪ ਹੋ ਗਿਆ, ਸਭ ਕੁਝ ਕਿਤਾਬਾਂ 'ਚ ਹੀ ਹੁੰਦਾ ਅਤੇ ਫਿਰ ਬ੍ਰਹਮ ਗਿਆਨ ਕੀ ਹੁੰਦਾ। ਸਭ ਕੁਝ ਕਿਤਾਬਾਂ ਪੜ੍ਹਿਆ ਹੀ ਪ੍ਰਾਪਤ ਹੋ ਜਾਂਦਾ ਤਾਂ ਫਿਰ ਅਭਿਆਸ ਕੀ ਹੁੰਦਾ, ਫਿਰ ਸਿਮਰਨ ਕੀ ਹੁੰਦਾ, ਫਿਰ ਸੇਵਾ ਕੀ ਹੁੰਦੀ। ਤਾਂ ਉਹ ਉਹਨਾਂ ਨੇ ਆਖਿਆ ਵੀ ਚੱਲ ਇਸ ਤਰ੍ਹਾਂ ਕਰ ਵੀ ਤੇਰੇ ਗੱਲ ਮੈਨੂੰ ਆਪਦਾ 5-7 ਸਾਲ ਪੜ੍ਹ ਕੇ ਵੀ ਸਮਝ ਨਹੀਂ ਪਈ, ਅੱਖਰੀ ਗਿਆਨ ਤੂੰ ਪੜ੍ਹਿਆ ਅਨੁਭਵੀ ਨਹੀਂ, ਚੱਲ ਇੱਦਾਂ ਕਰ ਵੀ ਮੈਂ ਇਹਨੂੰ ਬਦਲਦਾ ਵਾਂ, ਤੈਨੂੰ ਗੱਲ ਸੌਖੀ ਸਮਝ ਆਵੇ। ਵੀ ਤੈਨੂੰ ਕਿਸੇ ਸੱਜਣ ਨੇ ਆਪਣੇ ਘਰੇ ਸੱਦਿਆ ਵੀ ਆਈ ਅਤੇ ਤੂੰ ਉਸ ਸੱਜਣ ਦੇ ਘਰੇ ਜਾਣ ਲੱਗਾ ਜਿਹਦੇ ਨਾਲ ਤੇਰਾ ਸਭ ਤੋਂ ਵੱਧ ਪਿਆਰ ਹੈ, ਅਤੇ ਉਹਨੇ ਦਰਵਾਜ਼ੇ 'ਤੇ ਇੱਕ ਕੁੱਤਾ ਬੰਨਿਆ ਅਤੇ ਜਦੋਂ ਤੂੰ ਗੇਟ ਲੰਘਣ ਲੱਗਾ ਤਾਂ ਉਹ ਕੁੱਤੇ ਨੇ ਤੇਰੀ ਲੱਤ ਫੜ ਲਈ। ਫਿਰ ਅੱਛਾ ਫਿਰ ਕੀ ਕਰੇਗਾ, ਹੁਣ ਬਦਲਿਆ ਉਹਨਾਂ ਨੇ, ਕਹਿੰਦਾ ਜੀ ਮੈਂ ਫਿਰ ਕੁੱਤੇ ਦੇ ਦੂਜਾ ਪੈਰ ਮਾਰੂੰਗਾ ਖਿੱਚ ਕੇ। ਚੱਲ ਕਹਿੰਦੇ ਤੂੰ ਪੈਰ ਮਾਰਿਆ ਖਿੱਚ ਕੇ ਅਤੇ ਤੇਰੀ ਲੱਤ ਦਿੱਤੀ ਉਹਨੇ ਛੱਡ, ਤੂੰ ਫਿਰ ਗੇਟ ਦੇ ਅੰਦਰ ਵੜ ਲੱਗਾ ਅਤੇ ਉਹਨੇ ਫਿਰ ਗਿੱਟਾ ਫੜ ਲਿਆ ਤੇਰਾ, ਫਿਰ ਕੀ ਕਰੇਗਾ। ਕਹਿੰਦਾ ਐਰਕੀ ਫਿਰ ਮੈਂ ਡੰਡਾ ਲੱਭੂੰਗਾ। ਉਹ ਕਹਿੰਦੇ ਚੱਲ ਤੂੰ ਡੰਡਾ ਵੀ ਮਾਰ ਲਈ, ਇਹ ਕਿਹੜਾ ਦੁਨਿਆਵੀ ਕੁੱਤਾ ਵਾ ਵੀ ਡੰਡੇ ਡੁੰਡੇ ਨਾ ਰੋੜੇ ਰਾੜੇ ਨਾ ਇਹ ਟੁੱਟ ਨਾ ਡਰ ਜੂਗਾ। ਚੱਲ ਤੀਸਰੀ ਵਾਰੀ ਫਿਰ ਤੂੰ ਅੰਦਰ ਐਂਟਰ ਹੋਣ ਲੱਗਾ ਅਤੇ ਉਹਨੇ ਫਿਰ ਤੇਰੀ ਲੱਤ ਫੜ ਲਈ, ਫਿਰ ਕੀ ਕਰੇਗਾ। ਕਹਿੰਦਾ ਜੀ ਫਿਰ ਮੈਂ ਪੂਰੀ ਵਾਹ 'ਤੇ ਲਾਊਂਗਾ ਨਾ, ਹੋਰ ਦੱਸੋ ਫਿਰ ਤੁਸੀਂ ਦੱਸੋ ਮੈਂ ਕੀ ਕਰੂੰਗਾ, ਜ਼ੋਰ ਹੀ ਲਾਊਂਗਾ ਫਿਰ ਮੈਂ, ਵੀ ਤੁਸੀਂ ਤਾਂ ਕਿਸੇ ਬੰਨੇ ਮੰਨਦੇ ਹੀ ਨਹੀਂ। ਉਹ ਹੱਸ ਪਏ ਵੀ ਤਾਂ ਕਹਿਣ ਲੱਗੇ ਵੀ ਤੂੰ ਗੁੱਸਾ ਨਾ ਕਰ, ਇਹਦਾ ਜਵਾਬ ਸੋਚ। ਤਾਂ ਕਹਿੰਦਾ ਮੈਂ ਪੂਰੀ ਵਾਹ ਲਾਊਂਗਾ। ਉਹ ਕਹਿੰਦੇ ਚੱਲ ਜੇ ਤੂੰ ਪੂਰੀ ਵਾਹ ਵੀ ਲਾਤੀ ਫਿਰ ਕੀ ਕਰੇਗਾ। ਫਿਰ ਹੁਣ ਅੱਗੇ ਉਹਨੂੰ ਪਤਾ ਹੀ ਕੁਛ ਨਹੀਂ ਸੀ। ਤਾਂ ਫਿਰ ਪਰਮੇਸ਼ੁਰ ਨੇ ਉਹਦੇ ਹਿਰਦੇ 'ਚ ਫੁਰਨਾ ਪੈਦਾ ਕੀਤਾ, ਖਿਆਲ ਪੈਦਾ ਕੀਤਾ। ਤਾਂ ਉਹ ਕਹਿਣ ਲੱਗਾ ਜੀ ਫਿਰ ਮੈਂ ਜਿਹਦਾ ਇਹ ਕੁੱਤਾ ਵਾ ਨਾ ਉਹਨੂੰ ਆਵਾਜ਼ ਦਊਂਗਾ ਕਿ ਭਰਾਵਾ ਮੈਂ ਤੈਨੂੰ ਮਿਲਣਾ ਚਾਹੁੰਦਾ ਵਾਂ, ਆਹ ਜਿਹੜਾ ਕੁੱਤਾ ਤੇਰਾ ਨਾ ਇਹਨੇ ਮੇਰਾ ਬਹੁਤ ਲਹੂ ਪੀਤਾ, ਇਹ ਤੈਨੂੰ ਮਿਲ ਨਹੀਂ ਦਿੱਤਾ ਅਤੇ ਘਰ ਤੋਂ ਬਾਹਰ ਨਿਕਲ ਅਤੇ ਇਹਨੂੰ ਫੜ। ਤਾਂ ਕਹਿੰਦੇ ਆ ਗਿਆ ਨਾ ਟਿਕਾਣੇ ਦੇ, ਫਿਰ ਇਹ ਪਹਿਲਾਂ ਤਾਂ ਬੜਾ ਤੂੰ ਹੈ ਵੀ ਮੈਂ ਜੀ ਸ਼ੈਤਾਨ ਦਾ ਮੁਕਾਬਲਾ ਕਰੂੰਗਾ ਜੀ, ਮੈਂ ਤਪ ਕਰੂੰਗਾ ਜੀ, ਮੈਂ ਜਾਪ ਕਰੂੰਗਾ ਜੀ, ਮੈਂ ਇਹ ਕਰੂੰਗਾ ਜੀ, ਮੈਂ ਵੋ ਕਰੂੰਗਾ ਜੀ, ਮੈਂ ਬੜੇ ਗ੍ਰੰਥ ਪੜ੍ਹੇ ਆ ਜੀ, ਮੈਨੂੰ ਬੜਾ ਗਿਆਨ ਆ ਜੀ। ਅਤੇ ਕਹਿੰਦੇ ਕਾਮ ਕ੍ਰੋਧ ਰੂਪੀ ਸ਼ੈਤਾਨ ਨੇ ਤਾਂ ਨਹੀਂ ਤੈਨੂੰ ਛੱਡਣਾ, ਜਾਂ ਲਾਲਾ ਜ਼ੋਰ ਜਿੰਨਾ ਮਰਜ਼ੀ ਸਾਰੀ ਉਮਰ ਗ੍ਰੰਥ ਪੜ੍ਹੀ ਜਾ ਭਾਵੇਂ, ਕਿ ਕਾਲੀਯੁੱਗ ਤੈਨੂੰ ਛੱਡ ਦੂਗਾ, ਕਾਲੀਯੁੱਗ ਤੇ ਉਨਾ ਹੀ ਵਧੂਗਾ ਸਗੋਂ। ਤਾਂ ਨੁਕਤਾ ਕੀ ਬਸ ਇਹ ਨੁਕਤਾ ਚੇਤੇ ਰੱਖੀ ਵੀ ਜਦੋਂ ਬਾਹਾਂ ਖੜੀਆਂ ਹੋ ਜਾਣਦਾ ਫਿਰ ਉਸ ਮਾਲਕ ਨੂੰ ਬੇਨਤੀ ਕਰੀ ਵੀ ਇਹ ਜਿਹੜਾ ਕਾਲੀਯੁੱਗ ਰੂਪੀ ਜਾਂ ਮਨ ਰੂਪੀ ਜਾਂ ਮਾਇਆ ਰੂਪੀ ਕੁਝ ਕਹਿ ਲਓ, ਬੜੇ ਨਾਂ ਨੇ ਇਹਦੇ, ਕਿਉਂ ਇਹ ਤਾਕਤ ਬੜੀ ਹੈ ਨਾ ਇਹਦੇ 'ਚ, ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸਰ ਮਹਾ ਦੇਵ ਛਲੀਆ। ਤਾਂ ਫਿਰ ਤੂੰ ਉਸ ਮਹਾਰਾਜ ਨੂੰ ਮਾਲਕ ਨੂੰ ਆਵਾਜ਼ ਦਈ ਵੀ ਇਹ ਜਿਹੜਾ ਕਾਲੀਯੁੱਗ ਰੂਪੀ ਤੁਹਾਡਾ ਕੁੱਤਾ ਵਾ ਇਹ ਮੇਰਾ ਲਹੂ ਬਹੁਤ ਪੀਂਦਾ, ਨਾ ਇਹ ਮੈਨੂੰ ਸਿਮਰਨ ਕਰਨ ਦੇਵੇ, ਨਾ ਇਹ ਭਜਨ ਕਰਨ ਦੇਵੇ, ਨਾ ਮੈਨੂੰ ਇਹ ਚੰਗੇ ਬੰਨੇ ਤੁਰਨ ਦੇਵੇ, ਤੁਸੀਂ ਕਿਰਪਾ ਕਰਕੇ ਇਹਨੂੰ ਦਬਕਾ ਕਿਉਂ ਨਹੀਂ ਮਾਰਦੇ, ਰੋਕਦੇ ਕਿਉਂ ਨਹੀਂ। ਤਾਂ ਜਦੋਂ ਰੱਬ ਰੋਕੂਗਾ, ਪਰਮੇਸ਼ੁਰ ਰੋਕੂਗਾ, ਉਦੋਂ ਇਸ ਮਾਇਆ ਦਾ ਅਸਰ ਤੇਰੇ ਮਨ ਤੋਂ ਹਟਣਾ ਨਹੀਂ ਤੇ ਨਹੀਂ ਹਟਣਾ, ਕਿਉਂ ਇਹ ਚੀਜ਼ ਸਿਰਫ ਮਹਾਰਾਜ ਨੇ ਆਪਣੇ ਹੱਥ 'ਚ ਰੱਖੀ। ਆਪਾਂ ਪੜ੍ਹਦੇ ਵੀ ਹਾਂ ਵੀ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋ। ਤਾਂ ਇਸ ਕਰਕੇ ਵਿਕਾਰਾਂ ਤੋਂ ਜਿੱਤਣਾ ਜਾਂ ਮਨ ਤੋਂ ਮਨ ਨੂੰ ਆਪਣੇ ਅਧੀਨ ਕਰਨਾ, ਇਹ ਗੱਲਾਂ ਤਾਂ ਵੱਡੀਆਂ ਨੇ। ਤਾਂ ਮਹਾਰਾਜ ਨੂੰ ਪਤਾ ਹੀ ਆ ਵੀ ਫਿਰ ਇਹ ਵਿਚਾਰੇ ਬੰਦੇ ਤੋਸ਼ ਜਿਹੇ ਜੀਵ ਥੋੜ੍ਹੇ ਥੋੜ੍ਹੇ ਲਾਲਚ ਅਤੇ ਡੋਲਣ ਵਾਲੇ, ਥੋੜ੍ਹੀ ਥੋੜ੍ਹੀ ਵਸਤੂ ਪ੍ਰਾਪਤ ਕਰਕੇ ਆਪਣੇ ਆਪ ਨੂੰ ਹੰਕਾਰ 'ਚ ਰੱਬ ਸਮਝਣ ਵਾਲੇ, ਥੋੜ੍ਹੀ ਜਿਹੀ ਤਾਕਤ ਕੀ ਆਈ, 4-5 ਸਾਲ ਲਈ ਮੰਤਰੀ ਬਣਿਆ ਅਤੇ ਅੰਨਾ ਹੋ ਗਿਆ ਕਿ ਮੈਂ ਹੀ ਰੱਬ ਹਾਂ, ਖਣੀ ਹੋਰ ਕੋਈ ਹੈ ਹੀ ਨਹੀਂ। ਤਾਂ ਇਹ ਕਿਸ ਤਰ੍ਹਾਂ ਫਿਰ ਸ਼ੈਤਾਨ ਨੂੰ ਜਿੱਤਣਗੇ, ਕਾਮ ਕ੍ਰੋਧ ਨੂੰ ਜਿੱਤਣਗੇ? ਇਹ ਮਹਾਰਾਜ ਸੋਚ ਕੇ ਫਿਰ ਕਹਿੰਦੇ ਵੀ ਧ੍ਰਿਤ ਕੇ ਧਰਨ ਹੈ, ਧ੍ਰਿਤ ਨੂੰ ਫਿਰ ਪਰਮੇਸ਼ੁਰ ਧਾਰ ਕੇ ਰੱਖਦਾ ਹੈ, ਧੀਰਜ ਨੂੰ ਧਾਰ ਕੇ ਰੱਖਦਾ ਹੈ ਕਿ ਇਹ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਜਾਣਗੇ ਅਤੇ ਗੁਰੂ ਸਾਹਿਬ ਰਾਹੀਂ ਫਿਰ ਪਰਮੇਸ਼ੁਰ ਵਰਤਦਾ ਹੈ ਨਾ, ਸਿੱਧਾ ਤਾਂ ਵਰਤਦਾ ਨਹੀਂ, ਉਹ ਲੰਘਣਾ ਅਤੇ ਇੱਧਰ ਦੀ ਪੈਣਾ, ਭਾਵੇਂ ਕੋਈ ਅੱਜ ਲੰਘੇ ਅਤੇ ਕੋਈ 10 ਸਾਲਾਂ ਨੂੰ ਲੰਘੇ ਅਤੇ ਕੋਈ ਬੁੱਢੇ ਹੋਇਆ ਮੰਜੇ 'ਤੇ ਰੁਲਦਾ ਹੋਵੇ, ਦੁਖੀ ਹੋਵੇ ਅਤੇ ਫਿਰ ਕਵੇ ਵੀ ਹੁਣ ਤੁਸੀਂ ਮੈਨੂੰ ਗੁਰੂ ਵਾਲਾ ਬਣਾ ਲਓ, ਜਿਸ ਤਰ੍ਹਾਂ ਵੀ ਹੈ ਲੰਘਣਾ ਅਤੇ ਇੱਧਰ ਦੀ ਪੈਣਾ। ਮਹਾਰਾਜ ਕਹਿੰਦੇ ਗੁਰਦੁਆਰੇ ਲਾਏ ਭਾਵ ਨਹੀਂ, ਭਾਵੇਂ ਅੱਜ ਲਾ ਲਓ ਭਾਵੇਂ ਕੱਲ੍ਹ ਲਾ, ਫਿਰ ਕਿਤੇ ਜਾ ਕੇ ਇੱਕ ਨਾ 10ਵਾਂ ਦੁਆਰ ਦਿਖਾਇਆ, ਫਿਰ ਕਿਤੇ ਜਾ ਕੇ ਪਰਮੇਸ਼ੁਰ ਦੀ ਜਿਹੜੀ ਪ੍ਰਾਪਤੀ ਹੈ ਉਹ ਹੁੰਦੀ। ਤਾਂ ਇਸ ਕਰਕੇ ਵਾਹਿਗੁਰੂ ਪਰਮੇਸ਼ੁਰ ਧ੍ਰਿਤ ਨੂੰ ਧਾਰ ਕੇ ਰੱਖਦਾ ਹੈ, ਕਿੱਡੀ ਛੇਤੀ ਉਹ ਕਿਸੇ 'ਤੇ ਨਾਰਾਜ਼ ਨਹੀਂ ਹੁੰਦਾ। ਜਾਂ ਫਿਰ ਮਹਾਂਪੁਰਸ਼ ਹੋਰ ਰਸ ਲੈਣ ਵਾਸਤੇ ਮਨ ਦੀ ਸੁਰਤੀ ਬਿਰਤੀ ਇੱਧਰ ਉੱਧਰ ਨਾ ਜਾਵੇ ਤਾਂ ਇੱਕ ਅਰਥ ਹੋਰ ਵੀ ਕਰਦੇ ਨੇ ਅਤੇ ਕੀ ਕਹਿੰਦੇ ਹਨ, ਤਾਂ ਫਿਰ ਇਸ ਤਰ੍ਹਾਂ ਧ੍ਰਿਤ ਕੇ ਧਰਨ ਹੈ, ਇਹ ਜਿਹੜਾ ਧਰਨ ਮੈਂ ਨੇ ਧਰਤੀ ਨੂੰ ਧ੍ਰਿਤ ਧੀਰਜ ਦੇਣ ਵਾਲੇ, ਧੀਰਜ ਦਾ ਅਸਰ ਕਰਤਾ ਆਸਰਾ, ਇਹ ਵਾਹਿਗੁਰੂ ਆਪ ਧਰਤੀ ਨੂੰ ਆਸਰਾ ਦੇਣ ਵਾਲੇ, ਧਰਤੀ ਆਪ ਜੀ ਦੇ ਆਸਰੇ 'ਤੇ ਟਿਕੀ ਹੋਈ ਹੈ। ਹੁਣ ਇੱਥੇ ਜਾ ਕੇ ਕਈ ਗੱਲਾਂ ਵਿਰੋਧ ਪਾਸ ਵੀ ਹੁੰਦਾ, ਜਿਵੇਂ ਸ਼ਾਸਤਰਾਂ ਵਿੱਚ ਪੁਰਾਣਾਂ ਵਿੱਚ ਵੱਖਰਾ ਵੱਖਰਾ ਲਿਖਿਆ, ਜਿਵੇਂ ਹਿੰਦੁਸਤਾਨ ਦੇ ਵਿੱਚ ਲਿਖਿਆ ਵੀ ਧੌਲ ਨੇ ਸਿੰਘਾਂ 'ਤੇ ਧਰਤੀ ਚੁੱਕੀ ਹੋਈ, ਜਾਂ ਕਿਸੇ ਜਗ੍ਹਾ ਲਿਖਿਆ ਵੀ ਸ਼ੇਸ਼ ਨਾਗ ਜੀ ਨੇ, ਜਿਹੜੇ ਭਗਵਾਨ ਅਨੰਤ ਨੇ, ਉਹਨਾਂ ਨੇ ਆਪਣੇ ਸੀਸ ਉੱਤੇ ਧਰਤੀ ਜਿਹੜੀ ਹੈ ਉਹ ਚੁੱਕੀ ਹੋਈ। ਅਤੇ ਆਹ ਜਿਹੜੇ ਆਪਣੇ ਇੱਧਰ ਆਪਣੇ ਹੈਗੇ ਈਸਾਈ ਯਹੂਦੀ ਆਦਿਕ, ਇਹਨਾਂ ਦੇ ਗ੍ਰੰਥਾਂ ਵਿੱਚ ਲਿਖਿਆ ਵੀ ਐਟਲਸ ਨੇ ਧਰਤੀ ਜਿਹੜੀ ਹੈ ਫਰਿਸ਼ਤੇ ਨੇ ਉਹਨੇ ਚੁੱਕੀ ਹੋਈ ਹੈ ਸਿਰ 'ਤੇ, ਵੀ ਫਰਿਸ਼ਤੇ ਨੇ ਧਰਤੀ ਚੁੱਕੀ ਹੈ ਜੀ। ਅਤੇ ਕੁਰਾਨ ਕਹਿੰਦੀ ਹੈ ਵੀ ਕਿੰਨੇ 1000 ਫਰਿਸ਼ਤੇ ਨੇ ਧਰਤੀ ਸਿਰ 'ਤੇ ਚੁੱਕੀ ਹੈ। ਇਹਨਾਂ ਦਾ ਸਮੁੱਚਾ ਭਾਵ ਕੀ ਹੈ ਕਿ ਪਰਮਾਤਮਾ ਨੇ ਇਸ ਧਰਤੀ ਨੂੰ ਆਸਰਾ ਦਿੱਤਾ ਹੈ। ਗੁਰਬਾਣੀ ਨੇ ਇਹਨੂੰ ਬੜੇ ਸੋਹਣੇ ਤਰੀਕੇ ਨਾਲ ਦੱਸਿਆ ਹੈ। ਵੈਸੇ ਚਲੋ ਧੌਲ ਦਾ ਅਰਥ ਵੀ ਤਾਂ ਮਹਾਰਾਜ ਨੇ ਕੀਤਾ ਨਾ, ਐਡਾ ਸੋਹਣਾ ਅਰਥ ਤਾਂ ਕਿਸੇ ਤੋਂ ਹੋਇਆ ਨਹੀਂ, ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਇਸੇ ਤਰ੍ਹਾਂ ਸ਼ੇਸ਼ ਨਾਗ ਜੀ ਨੇ ਧਰਤੀ ਚੁੱਕੀ ਹੈ, ਤਾਂ ਸ਼ੇਸ਼ ਨਾਗ ਜੀ ਦੀ ਸੇਜਾ ਉੱਤੇ ਕੌਣ ਬਹਿੰਦੇ ਨੇ? ਭਗਵਾਨ ਵਿਸ਼ਨੂੰ। ਤਾਂ ਪਰਮਾਤਮਾ ਜਿਹੜਾ ਹੈ ਉਹ ਮੌਤ ਤੋਂ ਪਰੇ ਕਰਨ ਵਾਲਾ ਹੈ ਨਾ। ਸ਼ੇਸ਼ ਨਾਗ ਦੇ ਅਰਥ ਬੜੇ ਕੀਤੇ ਗਏ ਨੇ, ਕਾਲ ਸਮਾਂ ਸਭ ਕੁਝ ਸਮੇਂ ਦੇ ਅਧੀਨ ਹੈ, ਕਾਲ ਦੇ ਅਧੀਨ ਹੈ। ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਪਰ ਕਾਲ ਦੀ ਸੁਤੰਤਰਤਾ ਤੋਂ ਪਰੇ ਕੌਣ ਹੈ, ਅਧੀਨ ਨਹੀਂ ਜਿਹੜਾ ਉਹਦੇ, ਉਹ ਕੌਣ? ਅਕਾਲ ਪਰਮੇਸ਼ਰ ਵਾਹਿਗੁਰੂ। ਤਾਂ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਉਹ ਮੌਤ ਤੋਂ ਉੱਚੇ ਹੋ ਜਾਂਦੇ ਹਨ, ਉਹਦਾ ਮੌਤ ਦੇ ਸਿਰ ਉੱਤੇ ਆਸਣ ਲਾ ਕੇ ਬਹਿੰਦੇ, ਮੌਤ ਉਹਨਾਂ ਦੇ ਅਧੀਨ ਹੋ ਜਾਂਦੀ। ਤਾਂ ਇਸ ਤਰ੍ਹਾਂ ਅਰਥ ਕਰਨ ਦੇ ਯਤਨ ਤਾਂ ਕੀਤੇ ਨੇ। ਜਾਂ ਸ਼ੇਸ਼ ਨਾਗ ਜੀ ਨੇ 14 ਲੋਕ ਬਲੇਟੇ ਹੋਏ ਨਾ ਆਪਣੀ ਪੂਛ, ਤਾਂ ਉਹਦਾ ਮਾਲਕ ਕੌਣ ਹੈ? ਭਗਵਾਨ। ਮਤਲਬ ਕੀ ਨਿਕਲਿਆ? ਵੀ ਜਿਹੜਾ ਰੱਬ ਸਾਰੇ ਸੰਸਾਰ ਦਾ ਮਾਲਕ ਹੈ। ਜਾਂ ਫਿਰ ਕਾਲ ਵੀ ਕਾਲ ਦੇ ਅਧੀਨ 14 ਲੋਕ ਨੇ, ਉਹਨਾਂ ਨੇ ਆਪਣੀ ਪੂਛ ਵਲੇਟੇ ਨੇ, ਇਹ ਜੋ ਵੀ ਤੁਹਾਨੂੰ ਦੇਖਦਾ ਸੁਣਦਾ ਇਹ ਸਭ ਕਾਲ ਦੇ ਅਧੀਨ ਹੈ। ਇਸ ਤਰ੍ਹਾਂ ਸ਼ੇਸ਼ਨਾਗ ਜੀ ਨੇ ਧਰਤੀ ਚੁੱਕੀ, ਭਾਵ ਸਮੇਂ ਦੀ ਹੱਦਬੰਦੀ 'ਚ ਹੀ ਸਭ ਕੁਝ ਹੈ, ਪਰ ਸਮੇਂ ਤੋਂ ਬਾਹਰ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਤਾਂ ਗੁਰੂ ਗ੍ਰੰਥ ਸਾਹਿਬ ਨੇ ਇਹਨੂੰ ਬੜਾ ਸੋਹਣਾ ਕਥਨ ਕੀਤਾ ਹੈ ਵੀ ਧਰਮ ਦੇ ਆਸਰੇ 'ਤੇ ਸੰਸਾਰ ਖਲੁੱਤਾ ਹੋਇਆ। ਅਤੇ ਧਾਰਮਿਕ ਗ੍ਰੰਥ ਕਹਿੰਦੇ ਨਾ ਵੀ ਜਦੋਂ ਬਹੁਤੇ ਪਾਪ ਵੱਧ ਕੇ ਧਰਤੀ ਫੜ ਜਾਣੀ ਹੈ, ਅਤੇ ਇਹ ਆਪਣੇ ਖੋਜੀ ਲੋਕ ਕੀ ਕਹਿੰਦੇ, ਕਹਿੰਦੇ ਵੀ ਕਿੰਨੇ ਬਿਲੀਅਨ ਜਦੋਂ ਲੋਕਾਂ ਦੀ ਗਿਣਤੀ ਹੋ ਗਈ ਨਾ, ਹੁਣ ਤਾਂ ਮੇਰੇ ਖਿਆਲ ਨਾਲ 600 ਕਿ 700 ਕਰੋੜ ਦੁਨੀਆ ਦੀ ਗਿਣਤੀ ਹੈ, ਜਦੋਂ ਇਹ ਕੋਈ ਵਾਹਵਾ ਹੀ ਆਪਣੇ ਹੋ ਗਈ ਗਿਣਤੀ, ਤਾਂ ਫਿਰ ਧਰਤੀ ਨੇ ਭਾਰ ਨਹੀਂ ਝੱਲਣਾ, ਧਰਤੀ ਨੇ ਗਰਕ ਹੋ ਜਾਣਾ। ਉਹ ਇਸ ਤਰ੍ਹਾਂ ਕਹਿੰਦੇ ਨੇ। ਅਤੇ ਧਰਮ ਕੀ ਕਹਿੰਦਾ, ਜਦੋਂ ਪਾਪ ਵੱਧ ਗਿਆ, ਪਾਪਾਂ ਰੂਪੀ ਭਾਰ ਵੱਧ ਗਿਆ ਤਾਂ ਧਰਤੀ ਡੋਲਦੀ ਹੈ। ਤਾਂ ਇਸ ਪ੍ਰਕਾਰ ਤਾਂ ਸਤਿਗੁਰੂ ਜੀ ਨੇ ਇਹਨੂੰ ਬੜਾ ਸੁੰਦਰ ਬਿਆਨ ਕੀਤਾ। ਮਹਾਰਾਜ ਕਹਿੰਦੇ ਪਰਮਾਤਮਾ ਦੇ ਧਰਮ 'ਤੇ ਜਾਂ ਨਾਮ 'ਤੇ ਸੰਸਾਰ ਖਲੋਤਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਤਾਂ ਵਾਹਿਗੁਰੂ ਜੀ ਦਾ ਹੁਕਮ, ਤਾਂ ਸਾਇੰਸ ਕੀ ਕਹਿੰਦੀ ਹੈ ਵੀ ਇਹ ਚੁੰਬਕੀ ਸ਼ਕਤੀ ਹੈ ਨਾ, ਗੁਰਤਵਾ ਸ਼ਕਤੀ ਜਿਹਨੂੰ ਆਪਾਂ ਕਹਿ ਦਿੰਦੇ, ਆਕਰਸ਼ਣ ਕਹਿ ਦਿੰਦੇ, ਉਹਦੇ ਕਰਕੇ ਹੈ ਇਹ ਸਭ ਕੁਝ ਖਲੋਤਾ। ਅਤੇ ਧਰਮੀ ਲੋਕ ਹੀ ਕਹਿੰਦੇ ਵੀ ਸਭ ਕੁਝ ਧਰਮ ਦੇ ਕਰਕੇ ਖਲੋਤਾ ਹੈ। ਤਾਂ ਨਾਮ ਵੱਖੋ ਵੱਖਰੇ ਨੇ, ਸਮਝਣ ਦਾ ਤਰੀਕਾ ਵੱਖੋ ਵੱਖਰਾ ਹੈ, ਅਖੀਰ ਨਿਚੋੜ ਇੱਕ ਦਾ ਹੀ ਨਿਕਲਦਾ ਹੈ। ਤਾਂ ਧਰਤੀ ਨੂੰ ਕਿੰਨੇ ਆਸਰਾ ਦਿੱਤਾ, ਤਾਂ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ। ਤਾਂ ਇਸ ਪ੍ਰਕਾਰ ਮਹਾਂਪੁਰਸ਼ ਅਰਥ ਕਰਦੇ ਹਨ,
ਜਗ ਕੇ ਕਰਨ ਹੈ,
ਵਾਹਿਗੁਰੂ ਸੱਚੇ ਪਾਤਸ਼ਾਹ ਸੰਸਾਰ ਦਾ ਕਰਨ, ਪੈਦਾ ਕਰਨ ਕਾਰਨ, ਅਭਿੰਨ ਨਿਮਿਤ ਉਪਾਦਾਨ ਕਾਰਨ ਆਪ ਹੀ, ਵੀ ਸਭ ਕੁਝ ਆਪ ਹੀ ਹੋ। ਜਿਵੇਂ ਘੜਾ ਬਣਦਾ ਹੈ ਅਤੇ ਘੜੇ ਬਣਾਉਣ ਵਾਸਤੇ 2 ਜਣੇ ਚਾਹੀਦੇ, ਅਤੇ ਜੇ ਬਹੁਤੀ ਵਾਲ ਦੀ ਖੱਲ ਲਾਉਣੀ ਹੈ ਫਿਰ ਨਿਆਂ ਪੜ੍ਹ ਲੈਣਾ ਚਾਹੀਦਾ ਵਾ, ਉਹਦੇ ਵਿੱਚ ਫਿਰ ਇੱਕ ਇੱਕ ਚੀਜ਼ ਗਿਣਨਗੇ ਵੀ ਖੋਤੇ 'ਤੇ ਪਹਿਲਾਂ ਚੜ੍ਹਾ ਕੇ ਮਿੱਟੀ ਲਿਆਂਦੀ, ਹੁਣ ਇਹ ਵੀ ਉਹਨਾਂ ਨੇ ਗਿਣਨੀ ਹੈ, ਉਹ ਤਾਂ ਨਹੀਂ ਛੱਡਦੇ ਕੁਛ ਵੀ। ਵੀ ਘੁਮਿਆਰ ਨੇ ਪਹਿਲਾਂ ਗਧਾ ਲਿਆ, ਉੱਤੇ ਚੜ੍ਹਾ ਕੇ ਮਿੱਟੀ ਲਿਆਂਦੀ, ਫਿਰ ਉਹਨਾਂ 'ਤੇ ਕਾਰਨ ਹੀ ਬੜੇ ਮੰਨੇ ਆ। ਤਾਂ ਇਸ ਪ੍ਰਕਾਰ ਪਰ ਮੋਟੀ ਜੀ ਗੱਲ ਕੀ ਹੈ ਵੀ ਜਿਵੇਂ ਘੜਾ ਬਣਾਉਣ ਵਾਸਤੇ ਮਿੱਟੀ ਅਤੇ ਘੁਮਿਆਰ ਚਾਹੀਦਾ, 2 ਚੀਜ਼ਾਂ ਚਾਹੀਦੀਆਂ, ਇੱਦਾਂ ਸੰਸਾਰ ਬਣਾਉਣ ਵਾਸਤੇ ਕੁਝ ਲੋਕ ਕਹਿੰਦੇ ਆ ਵੀ ਇੱਕ ਕਰਤਾ ਪਰਮੇਸ਼ਰ ਅਤੇ ਇੱਕ ਕੁਦਰਤ, ਇਹ 2 ਚੀਜ਼ਾਂ ਚਾਹੀਦੀਆਂ ਨੇ। ਤਾਂ ਇਹਨਾਂ ਦਾ ਜ਼ਿਕਰ ਤਾਂ ਆਉਂਦਾ ਹੀ ਆ ਜਗ੍ਹਾ ਜਗ੍ਹਾ 'ਤੇ, ਪਰ ਮਹਾਰਾਜ ਕਹਿੰਦੇ ਆ ਵੀ ਸਭ ਦਾ ਕਾਰਨ ਪਰਮੇਸ਼ਰ ਹੀ ਹੈ, ਕੁਦਰਤ ਵੀ ਪਰਮਾਤਮਾ ਤੋਂ ਬਿਨਾਂ ਕੁਝ ਨਹੀਂ ਕਰ ਸਕਦੀ। ਹਾਂ, ਕੁਦਰਤ ਰਾਹੀਂ ਉਹਦੇ ਦਰਸ਼ਨ ਜ਼ਰੂਰ ਹੁੰਦੇ। ਆਪਾਂ ਪੜ੍ਹਦੇ ਹਾਂ ਬੜੇ ਪ੍ਰੇਮ ਦੇ ਨਾਲ ਵੀ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤਾਂ ਇਹ ਜਿੰਨੀਆਂ ਤੁਕਾਂ ਨੇ, ਕੁਦਰਤ ਦਿਸ਼ਾ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਉਣ ਪਾਣੀ ਬੈ ਸੰਤਰ, ਕੁਦਰਤ ਸਰਬ ਵਿਚਾਰ, ਤਾਂ ਕੁਦਰਤ ਦਾ ਵੀ ਕਾਰਨ ਪਰਮੇਸ਼ਰ ਹੀ ਹੈ। ਤਾਂ ਅਭਿੰਨ ਨਿਮਿਤ ਉਪਾਦਾਨ ਕਾਰਨ, ਮੈਨੇ ਮਿੱਟੀ ਵੀ ਰੱਬ ਹੀ ਹੈ, ਘੁਮਿਆਰ ਵੀ ਰੱਬ ਹੀ ਹੈ, ਅਤੇ ਜਿਹੜੀ ਚੀਜ਼ ਬਣੇਗੀ ਘੜਾ ਉਹ ਵੀ ਰੱਬ ਹੀ ਹੈ। ਕਾਰਨ ਵੀ ਪਰਮੇਸ਼ਰ ਸੀ, ਕਰਤਾ ਵੀ ਪਰਮੇਸ਼ਰ ਹੈ, ਅਤੇ ਕਾਰਜ ਵੀ ਪਰਮੇਸ਼ਰ ਹੈ, ਤਿੰਨਾਂ ਦੇ ਵਿੱਚ ਹੀ ਪਰਮੇਸ਼ਰ ਹੈ। ਤਾਂ ਇਸ ਕਰਕੇ ਜੋ ਵੀ ਹੋ ਰਿਹਾ ਹੈ, ਜੋ ਹੋਵੇਗਾ, ਉਸ ਨੂੰ ਪਰਮੇਸ਼ਰ ਦਾ ਭਾਣਾ ਸਮਝ ਕੇ ਮੰਨਣ ਦਾ ਯਤਨ ਕਰਨਾ ਚਾਹੀਦਾ ਹੈ, ਅਤੇ ਉਹਦੇ ਵਿੱਚ ਰਾਜ਼ੀ ਰਹਿਣ ਦਾ ਵੀ ਯਤਨ ਕਰਨਾ ਚਾਹੀਦਾ ਹੈ। ਕਿਉਂ ਜਦੋਂ ਕਾਰਜ ਵੀ ਪਰਮੇਸ਼ਰ ਹੀ ਹੈ ਜੋ ਹੋ ਰਿਹਾ, ਅਤੇ ਕਰਨ ਵਾਲਾ ਵੀ ਪਰਮੇਸ਼ਰ ਹੀ ਹੈ, ਅਤੇ ਕਾਰਨ ਵੀ ਪਰਮੇਸ਼ਰ ਹੀ ਹੈ, ਤਾਂ ਇਸ ਕਰਕੇ ਉਹਦੀ ਰਜ਼ਾ ਦੇ ਵਿੱਚ ਫਿਰ ਰਾਜ਼ੀ ਰਹਿੰਦੇ ਹਨ। ਹੁਣ ਤੁਸੀਂ ਕਿਤੇ ਈਸਾਈ ਧਰਮ ਦੀ ਕਿਤਾਬਾਂ ਦਾ ਜ਼ਿਕਰ ਪੜ੍ਹੋ ਜਾਂ ਸੁਣੋ ਤਾਂ ਉਹ ਕੀ ਕਹਿਣਗੇ? ਉਹ ਕਹਿੰਦੇ ਹਨ ਵੀ ਪਰਮਾਤਮਾ ਨੇ ਸ਼ਨੀਵਾਰ ਤੱਕ ਫਿਰ ਮਿਹਨਤ ਕੀਤੀ, ਸ੍ਰਿਸ਼ਟੀ ਬਣਾਈ, ਤਾਂ ਸੱਤਵੇਂ ਦਿਨ ਰੱਬ ਨੇ ਆਰਾਮ ਕੀਤਾ, ਸੁੱਤਾ। ਤਾਂ ਜਿਹੜੇ ਉਹਨਾਂ ਦੇ ਅਨੁਯਾਈ ਨੇ ਉਹ ਕਹਿੰਦੇ ਨੇ ਵੀ ਐਤਵਾਰ ਕੁਝ ਨਹੀਂ ਕਰਨਾ। ਹੁਣ ਇਹ ਜੇ ਆਪਾਂ ਨਿਰਲੇਪ ਰਹਿ ਕੇ, ਤਟਸਥ ਰਹਿ ਕੇ ਜੇ ਇਸ ਦੀ ਵਿਚਾਰ ਕਰੀਏ, ਪੱਖਪਾਤ ਛੱਡ ਕੇ, ਗੁਣ ਔਗਣ ਆਪਣੇ ਔਗਣ ਛੱਡ ਕੇ, ਖੰਡਨ ਛੱਡ ਕੇ ਜੇ ਇਹਦੇ 'ਚੋਂ ਸਹੀ ਸਿੱਖਿਆ ਲਈਏ, ਤਾਂ ਈਸਾਈ ਧਰਮ ਦੇ ਪੈਰੋਕਾਰ ਕੀ ਕਹਿਣਗੇ ਵੀ ਐਤਵਾਰ 'ਤੇ ਰੱਬ ਨੇ ਕੁਝ ਨਹੀਂ ਕੀਤਾ ਅਤੇ ਅਸੀਂ ਕਿਉਂ ਕਰੀਏ? ਉਹਦਾ ਮਤਲਬ ਕੀ ਵੀ ਹਫ਼ਤੇ 'ਚ ਇੱਕ ਦਿਨ ਤਾਂ ਉਹਦੀ ਰਜ਼ਾ 'ਤੇ ਛੱਡ, ਇਹਦੀ ਸਹੀ ਸਿੱਖਿਆ 'ਤੇ ਇੰਨੀ ਕੀ ਹੈ ਬਸ? ਵੀ ਹਫ਼ਤੇ 'ਚ ਇੱਕ ਦਿਨ 'ਤੇ ਵਾਹਿਗੁਰੂ ਪਰਮੇਸ਼ੁਰ 'ਤੇ ਛੱਡ ਕਿ ਆਪਣੇ ਆਪ ਨੂੰ ਹੀ ਤੂੰ ਸਭ ਤੋਂ ਸਿਆਣਾ ਸਮਝ ਲਿਆ ਵੀ ਸਭ ਕੁਝ ਮੈਂ ਹੀ ਕਰਨਾ, ਮੇਰੇ ਬਿਨਾਂ ਹੋਣਾ ਹੀ ਕੁਝ ਨਹੀਂ। ਤਾਂ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬੜੇ ਪ੍ਰੇਮ ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਕਾਰਨ ਕਰਤਾ ਜੋ ਕਰੇ, ਪਰਮਾਤਮਾ ਜੋ ਵੀ ਕਰ ਰਿਹਾ ਹੈ ਉਹ ਸਭ ਠੀਕ ਹੈ। ਸਿਰ ਧਰ ਮਨ ਕਰੇ ਸ਼ੁਕਰਾਣਾ, ਰਾਜ਼ੀ ਰਵੇ ਉਹਦੇ ਭਾਣੇ ਦੇ ਵਿੱਚ, ਉਹਨੂੰ ਸਹੀ ਕਰਕੇ ਮੰਨੇ ਅਤੇ ਕਵੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਿਉਂ ਕਾਰਨ ਵੀ ਉਹੀ ਹੈ, ਕਰਤਾ ਵੀ ਉਹੀ ਹੈ ਅਤੇ ਕਾਰਜ ਵੀ ਉਹੀ ਹੈ। ਇਸ ਕਰਕੇ ਹੇ ਵਾਹਿਗੁਰੂ ਪਰਮੇਸ਼ੁਰ ਜੀ, ਆ ਵੀ ਜਗਤ ਦੇ ਅਭਿੰਨ ਨਿਮਿੱਤ ਉਪਾਦਾਨ ਕਾਰਨ ਹੋ। ਤਾਂ ਇਸ ਤੋਂ ਅੱਗੇ ਫਿਰ ਕਲਗੀਧਰ ਸਵਾਮੀ ਜੀ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਪਰਮੇਸ਼ੁਰ ਦੀ ਉਸਤਤ ਕਰਦੇ ਹਨ।
ਮਨ ਮਾਨਿਆ ਹੈ,
ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਸੀ, ਮਨ ਦੇ ਵਿੱਚ ਸਿਰਫ ਆਪ ਜੀ ਨੂੰ ਹੀ ਮੰਨਦੇ ਆ, ਮਨ ਵਿੱਚ ਮੰਨਣਾ। ਜੇ ਮਨ ਸਹਿਮਤ ਹੋ ਜੇ ਤਾਂ ਫਿਰ ਵਸਤੂ ਦਾ ਗਿਆਨ ਜਿਹੜਾ ਉਹ ਹੋ ਜਾਂਦਾ ਹੈ, ਅਤੇ ਗਿਆਨ ਹੁੰਦਾ ਏਕਤਾ 'ਚ, ਉਹ ਭਾਵੇਂ ਪਦਾਰਥ ਦਾ ਹੈ, ਉਹ ਭਾਵੇਂ ਪਰਮੇਸ਼ੁਰ ਦਾ ਹੈ। ਜਿੰਨਾ ਚਿਰ ਏਕਤਾ ਨਹੀਂ ਹੁੰਦੀ ਉਨਾ ਚਿਰ ਸੰਪੂਰਨ ਗਿਆਨ ਨਹੀਂ ਹੁੰਦਾ। ਅਤੇ ਕਹਿ ਦਿੰਦੇ ਆ ਜੀ ਆਹ ਫਲਾਣੇ ਬੰਦੇ ਨੂੰ ਬੜਾ ਗਿਆਨ ਆ, ਉਹਦਾ ਗਿਆਨ ਪਤਾ ਕੀ ਹੁੰਦਾ? ਗਿਆਨ ਦਾ ਤਾਂ ਨਹੀਂ ਪਤਾ ਲੱਗਾ ਵੀ ਉਹਨੂੰ ਹੈ ਕਿ ਨਹੀਂ, ਸਵਾਲ ਹਾਂ ਬੜੇ ਤਿੱਖੇ ਕਰਦਾ ਉਹ, ਅਤੇ ਨਾਲੇ ਕਹਿੰਦੇ ਜੀ ਬਹੁਤ ਗਿਆਨ। ਗਿਆਨ ਤਾਂ ਉਹ ਹੁੰਦਾ ਜਿੱਥੇ ਸਵਾਲ ਖਤਮ ਹੋ ਜਾਂਦੇ ਸਰ, ਵਸਤੂ ਦੀ ਸਹੀ ਜਾਣਕਾਰੀ ਪ੍ਰਾਪਤ ਹੋ ਜਾਂਦੀ, ਅਤੇ ਸਵਾਲ ਉੱਥੇ ਹੁੰਦੇ ਜਿੱਥੇ ਵਸਤੂ ਦੀ ਸਹੀ ਜਾਣਕਾਰੀ ਨਹੀਂ ਪ੍ਰਾਪਤ ਹੋ ਰਹੀ, ਕੁਝ ਨਾ ਕੁਝ ਵਿੱਚ ਪੜਦਾ ਹੈ, ਸ਼ੱਕ ਆ, ਗੱਲ ਸਾਫ਼ ਨਹੀਂ ਆ। ਤਾਂ ਏਕਤਾ ਦੇ ਵਿੱਚ ਗਿਆਨ ਹੁੰਦਾ ਹੈ, ਅਤੇ ਜੇ ਕਿਸੇ ਦੀ ਰੱਬ ਦੇ ਨਾਲ ਏਕਤਾ ਹੋ ਗਈ ਤਾਂ ਫਿਰ ਉਹਨੂੰ ਗਿਆਨ ਹੋ ਗਿਆ, ਅਤੇ ਜੇ ਉਹਨੂੰ ਅਜੇ ਸ਼ੱਕ ਹੈ ਕਿਸੇ ਗੱਲ 'ਤੇ, ਮਹਾਰਾਜ 'ਤੇ ਜਾਂ ਧਰਮ 'ਤੇ, ਤਾਂ ਫਿਰ ਅਜੇ ਗਿਆਨ ਤਾਂ ਨਹੀਂ ਹੋਇਆ, ਅਜੇ ਕੀ ਪ੍ਰਤੀਬੰਧਕ ਬੈਠਾ ਹੋਇਆ, ਰੁਕਾਵਟ ਆ, ਕੋ ਨਾ ਕੋ ਸੰਸੇ ਉਹਦੇ ਅੰਦਰ ਬੈਠਾ। ਏਕਤਾ ਤੋਂ ਬਿਨਾਂ, ਭਾਵੇਂ ਤੁਹਾਡੀ ਏਕਤਾ ਪਦਾਰਥ ਨਾਲ ਹੋਵੇ, ਭਾਵੇਂ ਪਰਮੇਸ਼ੁਰ ਨਾਲ ਹੋਵੇ, ਏਕਤਾ ਤੋਂ ਬਿਨਾਂ ਗਿਆਨ ਹੁੰਦਾ ਹੀ ਨਹੀਂ 100%। ਤਾਂ ਜਦੋਂ ਸਾਡਾ ਮਨ ਮੰਨ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਹੈ? ਵਸਤੂ ਦੇ ਨਾਲ, ਪਦਾਰਥ ਦੇ ਨਾਲ ਸਾਡੀ ਏਕਤਾ ਹੁੰਦੀ ਅਤੇ ਗਿਆਨ ਹੋ ਜਾਂਦਾ ਹੈ। ਤਾਂ ਕਬੀਰ ਸਾਹਿਬ ਨੇ ਇਸ ਗੱਲ ਉੱਤੇ ਤਾਂ ਬੜਾ ਲੰਮਾ, ਉਹਨਾਂ ਦਾ ਭਾਵੇਂ ਵੱਖਰੀ ਕਥਾ ਇੱਕ ਦੋ ਘੰਟੇ ਦੀ ਇਸ ਗੱਲ 'ਤੇ ਕਰ ਸਕਦੇ ਨੇ ਕਿ ਜਦੋਂ ਮੇਰਾ ਮਨ ਮੰਨਿਆ ਰੱਬ ਨੂੰ ਮੈਂ ਜਾਣ ਲਿਆ, ਭਾਵ ਏਕਤਾ ਹੋ ਗਈ। ਅਤੇ ਜਿੰਨਾ ਚਿਰ ਮਨ ਨਹੀਂ ਸਹਿਮਤ ਹੋਇਆ, ਏਕਤਾ ਨਹੀਂ ਹੋਈ ਪਰਮੇਸ਼ੁਰ ਨਾਲ, ਵਸਤੂ ਨਾਲ, ਪਦਾਰਥ ਨਾਲ, ਕੁਝ ਕਹਿਣ, ਉਹਨਾਂ ਚਿਰ ਨਹੀਂ ਗਿਆਨ ਹੋਣਾ। ਮਨ ਮੰਨਿਆ ਤੋ ਹਰ ਜਾਣਿਆ, ਏਕਤਾ ਦੇ ਵਿੱਚ ਗਿਆਨ, ਉੱਦਾਂ ਕੋਈ ਗਿਆਨ ਨਹੀਂ। ਉੱਦਾਂ ਤਾਂ ਸਵਾਲ ਹੀ ਸਵਾਲ ਆ, ਕਿਸੇ ਦੇ ਡੂੰਘੇ, ਕਿਸੇ ਦੇ ਥੋੜ੍ਹੇ ਜਿਹੇ ਹਲਕੇ, ਕੋਈ ਬਹੁਤੇ ਡੂੰਘੇ ਸਵਾਲ ਕਰਦਾ, ਗਿਆਨ ਤਾਂ ਨਹੀਂ ਕਿਸੇ ਨੂੰ ਹੋਇਆ। ਜਿਹਨੂੰ ਗਿਆਨ ਹੋ ਗਿਆ ਉੱਥੇ ਸਵਾਲ ਕੋਈ ਨਹੀਂ। ਤਾਂ ਅਸੀਂ ਹੇ ਪਰਮੇਸ਼ਰ ਮਨ ਦੇ ਵਿੱਚ ਆਪ ਜੀ ਨੂੰ ਹੀ ਮੰਨਦੇ। ਮਹਾਰਾਜ ਕਹਿੰਦੇ ਨਾ, ਪਾਏ ਗਏ ਜਪ ਤੇ ਤੁਮਰੇ ਤਪ ਤੇ ਕੋ ਆਖ ਤਰੇ ਨਹੀਂ ਆਨੇ ਹੋ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨੇ ਹੋ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨੇ। ਸੀਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਹੇ ਪਰਮੇਸ਼ਰ, ਜਦੋਂ ਤੋਂ ਤੇਰੇ ਚਰਨ ਫੜੇ ਉਦੋਂ ਤੋਂ ਇਹਨਾਂ ਅੱਖਾਂ ਦੇ ਵਿੱਚ ਕਿਸੇ ਦੂਸਰੇ ਦਾ ਧਿਆਨ ਤੱਕ ਨਹੀਂ ਲਿਆਂਦਾ, ਖਿਆਲ ਤੱਕ ਨਹੀਂ ਲਿਆਂਦਾ। ਕਿਸੇ ਦੂਸਰੇ 'ਤੇ ਯਕੀਨ ਕਰਨ ਦੀ ਗੱਲ 'ਤੇ ਛੱਡੋ। ਹੁਣ ਨਿਰਮਲੇ ਸੰਤ ਕਈ ਵਾਰੀ ਇਸ ਤਰ੍ਹਾਂ ਵੀ, ਵੈਸੇ ਤਾਂ ਸਿਧਾਂਤ ਤਾਂ ਸਿੱਧੀ ਹੈ ਅਤੇ ਪਾਠ ਵੀ ਇਹੀ ਹੈ, ਪਰ ਕਈ ਨਿਰਮਲੇ ਸੰਤ ਰਸ ਲੈਣ ਵਾਸਤੇ ਦੂਜਾ ਤੀਜਾ ਪਾਠ ਇਸ ਤਰ੍ਹਾਂ ਵੀ ਕਰ ਲੈਂਦੇ ਨੇ ਵੀ ਅਨੇਕ ਕਹੇ ਮਤ ਹਮ ਏਕ ਨਾਂ ਦੀ ਜਗ੍ਹਾ ਉਹ ਕਰਦੇ ਇੱਕ ਨ ਜਾਣੇ ਹੋ। ਅਨੇਕਾਂ ਕਹਿੰਦੇ ਨੇ ਪਰ ਅਸੀਂ ਤਾਂ ਇੱਕ ਹੀ ਮੰਨਦੇ ਹਾਂ, ਇੱਕ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਤਾਂ ਹੇ ਵਾਹਿਗੁਰੂ ਪਰਮੇਸ਼ਰ ਜੀ, ਹੁਣ ਇੱਥੇ ਇੱਕ ਗੱਲ ਹੋਰ ਵੀ ਆਉਂਦੀ ਹੈ ਵੀ ਮਾਨਿਅਤਾ। ਇੱਕ ਤਾਂ ਨਾ ਮਨ ਮਾਨਿਆ ਹੈ, ਮਨ 'ਚ ਮੰਨਣਾ, ਜਾਂ ਇਹ ਸਾਡੀ ਮਨ ਦੀ ਮਾਨਿਆ ਮਾਨਤਾ, ਸ਼ਰਧਾ, ਵਿਸ਼ਵਾਸ, ਯਕੀਨ। ਹੁਣ ਇਹ ਸੱਚਾ ਵੀ ਹੁੰਦਾ ਅਤੇ ਝੂਠਾ ਵੀ ਹੁੰਦਾ। ਇੱਕ ਤਾਂ ਅਸਲੀਅਤ 'ਤੇ ਯਕੀਨ ਕਰਨਾ, ਉਹ ਤਾਂ ਹੋਇਆ ਸੱਚ। ਇੱਕ ਤੁਸੀਂ ਊਂ ਹੀ ਮਨ 'ਚ ਬਣਾ ਲਿਆ, ਮਨ ਦੇ ਲੱਡੂ ਬਣਾ ਲਿਆ, ਆਪੇ ਹੀ ਵੱਟੇ ਸੀ, ਆਪੇ ਹੀ ਖਾਣੇ। ਜਿਵੇਂ ਕੋਈ ਕਬਰ ਆ, ਹੁਣ ਕਬਰ ਦੇ ਵਿੱਚ ਰੱਬ ਦਾ ਕੀ ਲੈਣਾ ਦੇਣਾ? ਔਰ ਲੋਕ ਕਹਿੰਦੇ ਨਹੀਂ ਜੀ, ਇੱਥੇ ਤਾਂ ਰੱਬ ਆ, ਜਿਹੜਾ ਮੱਥਾ ਟੇਕ ਕੇ ਨਾ ਲੰਘਿਆ ਨਾ ਉਹਦੀ ਗੱਡੀ ਦੇ ਟਾਇਰ ਲੈ ਜਾਣੇ ਜਾਂਦੇ ਜਾਂਦੇ। ਪਤਾ ਨਹੀਂ ਕਿੱਥੋਂ ਉਧਾਰਨਾ ਕੱਢਦੇ ਡਰਾਉਣ ਵਾਲੀਆਂ, ਅਗਲੇ ਦਾ ਊਂ ਹੀ ਡਰਦਾ ਮਾਰਾ ਹੀ ਸਿਰ ਚੁਕਾਈ ਜਾਂਦਾ, ਤੇਰਾ ਐਂ ਹੋ ਜਾਣਾ, ਤੇਰਾ ਉਹ ਹੋ ਜਾਣਾ। ਇਹ ਕੀ ਹੈ? ਇਹ ਹੁੰਦੀ ਮਾਨਿਅਤਾ, ਝੂਠੀ ਮਾਨਿਅਤਾ, ਇਹ ਸੱਚੀ ਮਾਨਿਅਤਾ ਨਹੀਂ ਹੈ। ਤਾਂ ਮਨ ਦਾ ਅਰਥ ਕੀ ਹੋ ਗਿਆ? ਦੂਸਰਾ ਨਿਸ਼ਚੇ ਕਰਕੇ ਮਾਨਿਅਤਾ, ਸੱਚੀ ਮਾਨਿਅਤਾ, ਕੋਈ ਗਲਤ ਨਹੀਂ, ਕੋਈ ਅੰਧ ਵਿਸ਼ਵਾਸ ਨਹੀਂ, ਇਹ ਸੱਚ ਹੈ। ਹੁਣ ਕਿਸੇ ਚੀਜ਼ 'ਚ ਮਾਨਿਅਤਾ ਹੁੰਦੀ ਅਤੇ ਕਿਸੇ ਚੀਜ਼ 'ਚ ਸੱਚ ਹੁੰਦਾ ਹੈ। ਮੰਨ ਲਓ ਕੋਈ ਹਿੰਦੂ ਭਰਾ ਹਵਨ ਕਰਦੇ ਪਏ, ਆਪਣੇ ਯੱਗ ਕਰਦੇ ਪਏ, ਤਾਂ ਉਹ ਹਿੰਦੂ ਭਰਾਵਾਂ ਦੀ ਮਾਨਿਅਤਾ ਵਾ, ਉਹ ਮੁਸਲਮਾਨਾਂ ਦੀ ਨਹੀਂ ਹੈ, ਈਸਾਈਆਂ ਦੀ ਨਹੀਂ ਹੈ। ਜੇ ਉੱਥੇ ਮੁਸਲਮਾਨ ਆਵੇ ਤਾਂ ਮੁਸਲਮਾਨ ਨੂੰ ਉਸ ਹਵਨ 'ਚੋਂ ਕੀ, ਆਪਣੇ ਯੱਗ 'ਚੋਂ ਕੀ ਮਿਲੂਗਾ? ਦੱਸ, ਮੰਨ ਲਓ ਕੋਈ ਗੋਰੇ ਆ ਗਏ, ਅੰਗਰੇਜ਼ ਆ ਗਏ, ਵੀ ਇਹ ਕੀ ਆ, ਅੱਗ ਬਾਲ ਕੇ ਬੈਠੇ ਆ ਅਤੇ ਉੱਤੇ ਪਾਈ ਜਾਂਦੇ ਕੋ, ਬੜੀ ਰੌਚਕਤਾ ਨਾਲ ਪਹਿਲਾਂ ਪਹਿਲਾਂ ਵੇਖਣਗੇ, ਬਾਅਦ 'ਚ ਜਦੋਂ ਧੂੰਆਂ ਜ਼ਿਆਦਾ ਹੋ ਗਿਆ ਉਹਨਾਂ ਕਹਿਣਾ ਬੇਹੋਸ਼ ਹੋ ਕੇ ਮਰਨਾ, ਨਿਕਲੋ ਇੱਥੋਂ। ਹੁਣ ਜੇ ਤਾਂ ਉਹਦੇ 'ਚ ਸ਼ਾਂਤੀ ਹੁੰਦੀ, ਉਸ ਅੱਗ 'ਚ ਸ਼ਾਂਤੀ ਹੁੰਦੀ, ਤਾਂ ਅੰਗਰੇਜ਼ਾਂ ਨੂੰ ਕਿਉਂ ਨਹੀਂ ਮਿਲੀ ਫਿਰ, ਜੇ ਹੈਗੀ ਆ? ਅਤੇ ਮੁਸਲਮਾਨ ਨੂੰ ਕਿਉਂ ਨਹੀਂ ਮਿਲਦੀ ਉਸੇ ਅੱਗ 'ਚ? ਮੁਸਲਮਾਨ ਨੂੰ ਤਾਂ ਰੋਹ ਚੜ੍ਹ ਜਾਂਦਾ, ਤੇਰਾ ਭਲਾ, ਜੇ ਖੁਦਾ ਦਾ ਸ਼ਰੀਕ, ਅੱਗ ਦੀ ਪੂਜਾ ਕਰੀ ਜਾਂਦੇ, ਰੱਬ ਦਾ ਸ਼ਰੀਕ ਬਣਾ ਲਿਆ ਇਹਨਾਂ ਨੇ, ਰੱਬ ਕੋਈ ਅੱਗ ਹੈ? ਤਾਂ ਇਹਦਾ ਮਤਲਬ ਕਿ ਕੁਝ ਮਾਨਤਾ ਹੁੰਦੀਆਂ ਧਰਮਾਂ ਦੀਆਂ ਅਤੇ ਕੁਝ ਹੁੰਦੀ ਅਸਲੀਅਤ। ਹੁਣ ਉਹ ਗੱਲ ਜੇ ਸਾਡੇ ਆਪਣੇ ਇੱਧਰਲੇ ਭਰਾ ਗੁੱਸਾ ਨਾ ਕਰਨ ਅਤੇ ਮੁਸਲਮਾਨ ਪੰਜ ਨਮਾਜ਼ਾਂ ਪੜ੍ਹਦੇ, ਇਹ ਉਹਨਾਂ ਦੀ ਮਾਨਿਅਤਾ ਵਾ। ਹਿੰਦੂ ਨਹੀਂ ਪੜ੍ਹਦੇ, ਹਿੰਦੂ ਨੂੰ ਉਹ 'ਚੋਂ ਕੁਛ ਨਹੀਂ ਮਿਲਣਾ ਪੰਜ ਨਮਾਜ਼ਾਂ 'ਚ, ਅਤੇ ਉਹਨਾਂ ਦੀ ਮਾਨਿਅਤਾ ਹੈ ਹੀ ਨਹੀਂ। ਜੇ ਤਾਂ ਰੋਟੀ ਦੇ ਵਿੱਚ ਤੁਸ਼ਤੀ ਹੈ ਤਾਂ ਫਿਰ ਸਭ ਨੂੰ ਮਿਲੇਗੀ ਰੋਟੀ, ਭਾਵੇਂ ਮੁਸਲਮਾਨ ਖਾਵੇ, ਹਿੰਦੂ ਖਾਵੇ, ਈਸਾਈ ਖਾਵੇ, ਢਿੱਡ ਭਰਦਾ ਕਿ ਨਹੀਂ। ਤਾਂ ਕੁਝ ਧਰਮਾਂ ਦੀਆਂ ਮਾਨਿਅਤਾ ਵਾ ਆਪੋ ਆਪਣੀਆਂ ਨੇ, ਉਹਦਾ ਮਤਲਬ ਕਿ ਵੀ ਉਸ ਕਾਰਜ ਤੋਂ ਪਹਿਲਾਂ ਹੀ ਉਹ ਮੰਨੀ ਬੈਠੇ ਆ, ਕਰਨ ਤੋਂ ਪਹਿਲਾਂ ਹੀ ਬੈਠੇ ਮੰਨੀ ਬੈਠੇ ਵੀ ਆਹ ਕੰਮ ਕਰਾਂਗੇ ਤਾਂ ਸ਼ਾਂਤੀ ਆਉਣੀ। ਸ਼ਾਂਤੀ ਉਹ 'ਚ ਹੈਗੀ ਕਿ ਨਹੀਂ ਹੈਗੀ, ਇਹ ਮਾਨਿਅਤਾ ਉੱਤੇ ਕੰਮ ਖਲੋਤਾ। ਅਜਾ ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਵਿੱਚ ਵਾਕਿਆ ਹੀ ਸਭ ਕੁਝ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਵੀ ਨਾਮ, ਨਾਮ ਦੇ ਵਿੱਚ ਸਭ ਕੁਝ ਹੈ। ਇਹ ਨਾਮ 'ਚ ਮਾਨਿਅਤਾ ਨਹੀਂ ਆ, ਵੀ ਤੂੰ ਮੰਨ ਲਾ ਵੀ ਇਹਦੇ 'ਚ ਹੈ ਤੇ ਹੈ, ਜੇ ਤੂੰ ਨਹੀਂ ਮੰਨਦਾ ਤੇ ਨਹੀਂ ਹੈ, ਇੱਦਾਂ ਕੁਝ ਨਹੀਂ ਹੈ। ਇਹ ਨਿਸ਼ਚੇ ਕਰਕੇ ਮਾਨਤਾ ਹੈ, ਮਨ ਮਾਨਿਆ ਹੈ, ਮਨ ਨਿਸ਼ਚੇ ਕਰਕੇ ਮਾਨਤਾ ਹੈ, ਇਹ ਸੱਚ ਹੈ। ਸ਼ੰਕਾ ਹੋ ਗਈ ਜੇ ਵਾਕਿਆ ਹੀ ਨਾਮ 'ਚ ਸਭ ਕੁਝ ਹੈ, ਫਿਰ ਸਭ ਨੂੰ ਮਿਲਣਾ ਚਾਹੀਦਾ ਨਾ ਬਰਾਬਰ। ਜਿਵੇਂ ਰੋਟੀ 'ਚ ਤੁਸ਼ਟੀ ਆ, ਢਿੱਡ ਭਰਦਾ ਵਾ, ਪੁਸ਼ਟੀ ਆ, ਰੋਟੀ ਹਿੰਦੂ ਖਾਵੇ, ਮੁਸਲਮਾਨ ਖਾਵੇ, ਇਸਾਈ ਖਾਵੇ, ਸਭ ਨੂੰ ਮਿਲਦਾ ਕਿ ਨਹੀਂ ਮਿਲਦਾ? ਢਿੱਡ ਸਭ ਨੂੰ ਭਰਦਾ ਹੈ। ਇਸੇ ਤਰ੍ਹਾਂ ਜੇ ਨਾਮ ਵਿੱਚ ਵਾਕਿਆ ਹੀ ਸਭ ਕੁਝ ਹੈ, ਤਾਂ ਫਿਰ ਨਾਮ ਹਿੰਦੂ ਨੂੰ ਵੀ ਦੇਵੇ, ਮੁਸਲਮਾਨ ਨੂੰ ਵੀ ਰੱਬ ਮਿਲਾਵੇ, ਇਸਾਈ ਨੂੰ ਵੀ ਮਿਲਾਵੇ। ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਨਾਮ 'ਚ ਵਾਕਿਆ ਹੀ ਸਭ ਕੁਝ ਹੈ ਅਤੇ ਮਿਲਿਆ ਵੀ ਸਭ ਨੂੰ ਹੀ ਹੈ। ਕਿਵੇਂ? ਤਾਂ ਮਹਾਰਾਜ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਭਇਓ ਲਖੀਣਾ। ਹੁਣ ਇਹਦੇ ਵਿੱਚ ਕਈ ਭਾਈਚਾਰੇ ਗਿਣਨਗੇ। ਬੁਨਣਾ ਤਨਣਾ ਤਿਆਗ ਹੈ। ਹੁਣ ਜੇ ਨਾਮਦੇਵ ਜੀ ਹਿੰਦੂ ਨੇ ਅਤੇ ਭਗਤ ਕਬੀਰ ਸਾਹਿਬ ਮੁਸਲਮਾਨ ਨੇ, ਫਿਰ ਜੇ ਹਿੰਦੂ ਨੂੰ ਨਾਮ 'ਚੋਂ ਰੱਬ ਮਿਲਿਆ ਅਤੇ ਮਿਲਿਆ ਮੁਸਲਮਾਨ ਨੂੰ ਵੀ, ਤਾਂ ਨਾਮ ਕੋਈ ਲੋਕਾਂ ਦੀ ਮਾਨਤਾ ਨਹੀਂ, ਨਾਮ ਦੇ ਵਿੱਚ ਵਾਕਿਆ ਹੀ ਪਰਮੇਸ਼ਰ ਬੈਠਾ ਹੋਇਆ। ਇਹ ਤੁਹਾਡੀ ਮਾਨਤਾ ਨਹੀਂ ਵੀ ਤੁਸੀਂ ਬਣਾ ਲਓ ਅਤੇ ਚੱਲ ਪਿਆ ਕੰਮ, ਨਹੀਂ ਤਾਂ ਨਾ ਸਹੀ। ਜਿਵੇਂ ਕਬਰਾਂ ਦੀ ਮਾਨਤਾ ਬਣਾ ਲਈ, ਫਲਾਨੇ ਥਾਂ ਦੀ ਮਾਨਤਾ ਬਣਾ ਲਈ, ਮੇਲੇ ਲੱਗਣ ਲੱਗ ਪਏ, ਗਾਉਣ ਵਾਲੀਆਂ ਆਉਣ ਲੱਗ ਪਈਆਂ, ਚੱਲ ਮੇਰੇ ਭਾਈ ਮਾਨਤਾ ਬਣ ਗਈ। ਜੇ ਹਿੰਦੂ ਨੂੰ ਰੱਬ ਮਿਲਿਆ ਨਾਮ ਵਿੱਚੋਂ ਅਤੇ ਮੁਸਲਮਾਨ ਨੂੰ ਵੀ ਮਿਲਿਆ, ਤਾਂ ਮਹਾਰਾਜ ਅੱਗੇ ਕਹਿੰਦੇ ਰਵਿਦਾਸ ਸੁਹੰਤਾ ਢੋਰ ਨੀਰ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ। ਔਰ ਫਿਰ ਸੈਣ ਨਾਈ ਬੁੱਤ ਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗੜੇ, ਅਤੇ ਨਿਚੋੜ ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਪਾਕਾ। ਤਾਂ ਨਾਮ ਜਪਣ ਕਰਕੇ ਕੋਈ ਜਾਤ, ਕੋਈ ਪਾਤ, ਕੋਈ ਧਰਮ, ਕੋਈ ਭਾਈਚਾਰਾ, ਸਭ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਤਾਂ ਇਸ ਕਰਕੇ ਇਹ ਕੀ ਆ, ਨਿਸ਼ਚੇ ਕਰਕੇ ਸੱਚੀ ਮਾਨਤਾ ਹੈ। ਇਹ ਕੋਈ ਪਰਮੇਸ਼ਰ ਕਿਸੇ ਦੀ ਐਵੇਂ ਝੂਠੀ ਮਾਨਤਾ ਨਹੀਂ ਵੀ ਗੱਲਾਂ ਬਣਾ ਲਈਆਂ ਰੱਬ ਦੀਆਂ ਅਤੇ ਓਕੇ ਆ ਕੰਮ ਚੱਲੀ ਜਾਂਦਾ ਵਾ ਦੁਕਾਨਦਾਰੀ। ਇਹ ਸੱਚੀ ਮਾਨਤਾ ਹੈ। ਜਾਂ ਮਨ ਕਹਿੰਦੇ ਨੇ ਸ਼੍ਰੋਮਣੀ ਨੂੰ, ਹੇ ਵਾਹਿਗੁਰੂ ਅਸੀਂ ਆਪ ਜੀ ਨੂੰ ਹੀ ਮਨ ਦੇ ਵਿੱਚ ਸ਼੍ਰੋਮਣੀ ਮੰਨਦੇ ਹਾਂ। ਇਸੇ ਤਰ੍ਹਾਂ ਆਪਣੇ ਮਨ ਮਾਨਿਆ ਹੈ, ਮਨ ਪਦਾਰਥ ਮਣੀ ਵੀ ਕਹਿ ਦਿੰਦੇ ਹੈ, ਰਤਨ ਕਰਕੇ ਮੰਨਣਾ, ਹੀਰੇ ਕਰਕੇ ਮੰਨਣਾ, ਬੇਸ਼ ਕੀਮਤੀ ਕਰਕੇ ਮੰਨਣਾ। ਜਾਂ ਹੇ ਵਾਹਿਗੁਰੂ ਜੀ ਮਨ ਮਾਨਿਆ ਹੈ, ਅਸੀਂ ਆਪ ਜੀ ਦਾ ਹੀ ਸ਼੍ਰਵਣ ਮੰਨਣ ਤੇ ਨਿਧਿਆਸਣ ਕਰਦੇ ਹਾਂ,
ਜਗ ਜਾਣਿਆ ਹੈ,
ਸਾਰੇ ਜਗਤ ਨੂੰ ਹੇ ਪ੍ਰਭੂ ਤੂੰ ਹੀ ਜਾਣਦਾ ਹੈ, ਕੀ ਕਿਸੇ ਦੇ ਦਿਲ 'ਚ ਚੱਲਦਾ ਹੈ ਇਹ ਸਭ ਆਪ ਜੀ ਨੂੰ ਹੀ ਪਤਾ ਹੈ, ਕੁਝ ਆਪ ਜੀ ਪਾਸੋਂ ਛਿਪਿਆ ਨਹੀਂ। ਜਗ ਜਾਣਿਆ ਹੈ, ਜਗਤ ਦੇ ਵਿੱਚ ਜਾਣਨ ਵਾਲਾ ਸਭ ਤੋਂ ਉੱਤਮ ਕੌਣ ਹੈ? ਪਰਮੇਸ਼ਰ ਹੀ ਹੈ। ਇੱਕ ਵਾਰੀ ਜਿਹਨੇ ਜਾਣ ਲਿਆ, ਫਿਰ ਕਿਸੇ ਵਸਤੂ ਨੂੰ ਜਾਣਨ ਦੀ ਇੱਛਾ ਹੀ ਨਹੀਂ ਰਹਿੰਦੀ। ਇੱਕ ਵਾਰੀ ਕਿਸੇ ਨੇ ਦੇਖ ਲਿਆ ਉਸ ਦਰਸ਼ਨ ਨੂੰ, ਫਿਰ ਹੋਰ ਕਿਸੇ ਦਰਸ਼ਨ ਨੂੰ ਦੇਖਣ ਦੀ ਖਿੱਚ ਹੀ ਨਹੀਂ ਰਹਿੰਦੀ। ਇੱਕ ਵਾਰੀ ਕਿਸੇ ਨੇ ਉਸ ਨੂੰ ਸੁਣ ਲਿਆ, ਫਿਰ ਕਿਸੇ ਸੁਣਨ ਦੇ ਇੱਛਾ ਨਹੀਂ ਰਹਿ ਜਾਂਦੀ। ਆਨ ਰਸ ਸਭ ਵਿਸਰੈ, ਐਸੀ ਅਵਸਥਾ ਜਿਹੜੀ ਹੈ ਉਹਨਾਂ ਦੀ ਬਣ ਜਾਂਦੀ ਹੈ, ਜਿਹਨੂੰ ਇਹ ਰਸ ਦੀ ਪ੍ਰਾਪਤੀ ਹੋ ਜਾਂਦੀ। ਤਾਂ ਇਸ ਕਰਕੇ ਇੱਕ ਹੀ ਜਾਣਨੇ ਯੋਗ ਹੈ, ਇੱਕ ਹੀ ਦੇਖਣੇ ਯੋਗ ਹੈ, ਇੱਕ ਹੀ ਸੁਣਨੇ ਯੋਗ ਹੈ, ਇੱਕ ਹੀ ਪੜ੍ਹਨੇ ਯੋਗ ਹੈ। ਅਤੇ ਜਿਹਨੇ ਇੱਕ ਨੂੰ ਨਾ ਇਹ ਨਹੀਂ ਜਾਣਿਆ, ਉਹਨੇ ਭਾਵੇਂ ਦੁਨੀਆਂ 'ਚ ਬਹੁਤ ਕੁਝ ਜਾਣਿਆ, ਪਰ ਫਿਰ ਵੀ ਉਹਨੂੰ ਸੰਤੋਖ ਨਹੀਂ ਆਇਆ ਕਦੀ। ਜਿਹਨੇ ਇਸ ਇੱਕ ਪਰਮੇਸ਼ਰ ਨੂੰ ਨਹੀਂ ਦੇਖਿਆ, ਉਹ ਸਾਰੀ ਉਮਰ ਉਹਦੀਆਂ ਅੱਖਾਂ ਹੀ ਨਹੀਂ ਰੱਜਦੀਆਂ, ਅਤੇ ਇਸੇ ਆਸ ਵਿੱਚ ਮਰਨ ਤੋਂ ਬਾਅਦ ਵੀ ਕਈਆਂ ਦੀਆਂ ਖੁੱਲ੍ਹ ਜਾਂਦੀਆਂ ਹਨ। ਤਾਂ ਭਾਈ ਗੁਰਦਾਸ ਸਾਹਿਬ ਨੇ ਇਹਨੂੰ ਬੜੇ ਸੋਹਣੇ ਸ਼ਬਦਾਂ 'ਚ ਪ੍ਰੇਮ ਦੇ ਨਾਲ ਕਥਨ ਕੀਤਾ, ਅੱਖੀ ਵੇਖ ਨਾ ਰੱਜੀਆਂ ਬਹੁਰੰਗ ਤਮਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਅਤੇ ਹਾਸੇ। ਤਾਂ ਜਗਤ ਦੇ ਵਿੱਚ ਜਾਣਨੇ ਯੋਗ ਕੌਣ ਹੈ? ਇੱਕ ਵਾਹਿਗੁਰੂ ਪਰਮੇਸ਼ਰ। ਇੱਕ ਵਾਰੀ ਜਿਹਨੇ ਜਾਣ ਲਿਆ, ਫਿਰ ਜਿਵੇਂ ਕਿਸੇ ਵੱਡੇ ਵਿਦਵਾਨ ਦਾ ਕਥਨ ਹੈ ਨਾ, ਰੱਬ ਨੂੰ ਮਿਲਣ ਵਾਸਤੇ ਕਈ ਗਏ ਪਰ ਕਿਸੇ ਨੇ ਆਣ ਕੇ ਦਾਵਾ ਨਹੀਂ ਕੀਤਾ। ਪਰ ਜਿਹੜਾ ਵੀ ਰੱਬ ਨੂੰ ਲੱਭਣ ਗਿਆ, ਇੱਕ ਗੱਲ 'ਤੇ ਸਾਰੀ ਸਹਿਮਤ ਹੋ ਕਿ ਉਹ ਰੱਬ ਹੋ ਕੇ ਮੁੜਿਆ। ਰੱਬ ਨੂੰ ਲੱਭਣ ਕਈ ਗਏ, ਕਿਸੇ ਨੇ ਆਣ ਕੇ ਦਾਵਾ ਨਹੀਂ ਕੀਤਾ ਵੀ ਰੱਬ ਮਿਲਿਆ, ਕਿਸੇ ਨੇ ਨਹੀਂ ਦੱਸਿਆ। ਪਰ ਜਿਹੜਾ ਵੀ ਉਹਨੂੰ ਲੱਭਣ ਗਿਆ, ਇੱਕ ਗੱਲ 'ਤੇ ਪੱਕੀ ਆ, ਇਹਦੇ 'ਤੇ ਸਾਰੀ ਸਹਿਮਤ ਆ, ਉਹ ਰੱਬ ਹੋ ਕੇ ਮੁੜਿਆ। ਉਹਦੇ ਵਿੱਚ ਅਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਤਾਂ ਇਸ ਕਰਕੇ ਜਾਣਨੇ ਯੋਗ ਕੌਣ ਹੈ ਜਗਤ ਦੇ ਵਿੱਚ? ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਹੀ ਹੈ,
ਸਰਬੰ ਭਾਰ ਹੈ।
ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਹੀ ਸਭਨਾ ਨੂੰ ਪਾਲਣ ਪੋਸ਼ਣ ਕਰਨ ਵਾਲੇ ਹੋ,
ਸਰਬੰ ਕਰ ਹੈ,
ਆਪ ਹੀ ਸਭ ਦਾ ਨਾਸ ਕਰਨ ਵਾਲੇ ਹੋ। ਜਿੱਥੇ ਪੈਦਾ ਕਰਨ ਵਾਲੇ ਪਾਲਣ ਵਾਲੇ, ਉੱਥੇ ਨਾਸ਼ ਕਰਨ ਵਾਲੇ ਵੀ ਆਪ ਹੀ ਹੋ।
ਸਰਬ ਪਾਸਿਆ ਹੈ,
ਇਹ ਸੱਚੇ ਪਾਤਸ਼ਾਹ ਸਭ ਦੇ ਪਾਸੇ ਨਜ਼ਦੀਕ, ਜਾਣੀ ਜਾਣ, ਹਰ ਇੱਕ ਦੇ ਪਾਸ ਸਭ ਕੁਝ ਜਾਣਨ ਵਾਲੇ ਆਪ ਹੀ ਹੋ। ਕਹਿ ਰਵਦਾਸ, ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ, ਜਾਂ ਸਰਬ ਪਾਸਿਆ ਹੈ। ਜਿਵੇਂ ਸੱਚਖੰਡ ਵਾਸੀ ਬ੍ਰਹਮ ਗਿਆਨੀ ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ, ਕਿਲ੍ਹਾ ਸਾਹਿਬ ਦੇ ਸਾਹਮਣੇ ਦੀਵਾਨ ਲੱਗਾ, ਗੁਰਬਾਣੀ ਦਾ ਕੀਰਤਨ ਕਰਦੇ ਪਏ ਸਨ। ਸਾਜਨੜਾ ਮੇਰਾ ਸਾਜਣਾ ਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਇਸ ਪਾਵਨ ਪਵਿੱਤਰ ਸ਼ਬਦ ਨੂੰ ਪੜ੍ਹਦੇ ਪਏ ਸਨ ਰਾਸ ਵਿੱਚ। ਰਾਸ ਕਦੀ ਕਦੀ ਬਣਦਾ ਹੈ, ਜਦੋਂ ਬਣਦਾ ਹੈ ਇੱਕ ਵਾਰੀ ਦੇਸ਼ ਕਾਲ ਭੁੱਲ ਜਾਂਦਾ ਹੈ, ਪਰ ਮਹਾਂਪੁਰਸ਼ਾਂ ਦੀ ਇਹ ਖਾਸੀਅਤ ਹੁੰਦੀ, ਉਹਨਾਂ ਦਾ ਹਮੇਸ਼ਾ ਹੀ ਬਣਦਾ ਹੈ। ਸਾਡਾ ਤਾਂ ਉਦੋਂ ਬਣਦਾ ਨਾ ਜਦੋਂ ਚਾਰ ਬੰਦੇ ਅੱਗੇ ਬੈਠੇ ਹੋਣ, ਫਿਰ ਹੀ ਕੁਝ ਸੁਣਾਉਣ ਨੂੰ ਜੀ ਕਰਦਾ ਅਤੇ ਫਿਰ ਹੀ ਕੁਝ ਸਾਨੂੰ ਚਾਰ ਗੱਲਾਂ ਉਤਰਦੀਆਂ ਨੇ। ਪਰ ਜਿਹੜੇ ਮਹਾਤਮਾ ਲੋਕ ਹੁੰਦੇ ਨੇ, ਉਹਨਾਂ ਦੀ ਅਵਸਥਾ ਹੋਰ ਤਰ੍ਹਾਂ ਦੀ ਹੁੰਦੀ। ਉਹਨਾਂ ਦੀ ਤਾਂ ਬਾਣੀ ਉੱਚਰੈ ਸਾਧ ਜਨ ਅੰਮਿਓ ਚੱਲੇ ਝਰਨੇ ਜੀ, ਐਸੀ ਅਵਸਥਾ ਦੇ ਸੰਤ ਸਾਧੂ ਲੋਕ ਮਾਲਕ ਹੁੰਦੇ। ਆਮ ਬੋਲਣ ਵਾਲੇ ਮਿਲਦਾ ਰਾਸਤਾ ਵਿਚਾਰੇ ਦਾ ਮਾਇਆ ਨਾਲ ਹੀ ਬਣਦਾ। ਜੇ ਅੱਗੇ ਥੋੜ੍ਹੇ ਬਹੁਤੇ ਚੜ੍ਹਨ 'ਤੇ ਫਿਰ ਤਾਂ ਬੜੀਆਂ ਗੱਲਾਂ ਆਉਂਦੀਆਂ, ਜੇ ਅੱਗੇ ਇੱਕ ਦੋ ਕਿੱਲਿਆਂ 'ਚ ਇਕੱਠ ਹੋਵੇ ਫਿਰ ਤਾਂ ਬੜੀਆਂ ਵੱਢ ਵੱਢ ਸੁੱਟਦਾ ਅਤੇ ਪਰ ਮਹਾਤਮਾ ਲੋਕ ਜਿਹੜੇ ਹੁੰਦੇ, ਇਹਨਾਂ ਦੀ ਬਿਰਤੀ ਜਿਹੜੀ ਅਵਸਥਾ ਹੈ ਇਹ ਹੋਰ ਹਿਸਾਬ ਦੀ ਹੁੰਦੀ। ਤਾਂ ਸੰਤ ਮਹਾਰਾਜ ਦਾ ਰਸ ਬਣਿਆ ਹੀ ਰਹਿੰਦਾ ਸੀ, ਅੱਧਾ ਘੰਟਾ ਕਥਾ ਕਰਨ, ਇੱਕ ਘੰਟਾ ਕਰਨ, ਦੋ ਘੰਟੇ ਭਾਵੇਂ ਖੜ੍ਹ ਕੇ ਕੀਰਤਨ ਕਰਦੇ। ਤਾਂ ਉਹਨਾਂ ਦਾ ਤਾਂ ਬਚਨ ਵੀ ਆਉਂਦਾ ਵੀ ਜਿੰਨੇ ਉਹਨਾਂ ਦੇ ਕਥਾ ਕੀਰਤਨ ਸੁਣਦੇ ਉਹਨਾਂ ਦੇ ਮਨ ਸੰਤਾਂ ਮਹਾਂਪੁਰਸ਼ਾਂ ਦੇ ਹੱਥ 'ਚ ਹੀ ਹੁੰਦੇ ਸੀ, ਐਸੀ ਸੁਰਤੀ ਬਿਰਤੀ ਜੋੜਦੇ ਸਨ। ਤਾਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਤਾਂ ਦਸਵੇਂ ਪਾਤਸ਼ਾਹ ਜੋ ਸੰਖੇਪ ਵਿੱਚ ਦਾਸ ਬੇਨਤੀ ਕਰੇ ਵੀ ਮਹਾਂਪੁਰਖਾਂ ਦੇ ਹੱਥ ਰੱਖ ਕੇ ਮੋਢੇ 'ਤੇ ਕੀਰਤਨ ਕਰਨ ਲੱਗੇ ਨਾ। ਤਾਂ ਕਿਸੇ ਪ੍ਰੇਮੀ ਨੂੰ ਦਰਸ਼ਨ ਹੋਏ, ਉਹਨੂੰ ਇਹ ਅਜਰ ਜਰਨਾ ਚਾਹੀਦਾ ਸੀ, ਜਿਵੇਂ ਸਾਖੀ ਲਿਖੀ ਹੈ, ਇਤਿਹਾਸ ਲਿਖਿਆ ਹੈ ਕਿ ਇਹ ਅਜਰ ਉਹਨੂੰ ਜਰਨਾ ਚਾਹੀਦਾ ਸੀ ਪਰ ਉਹ ਜਰ ਨਾ ਸਕਿਆ। ਤਾਂ ਉਹਨੇ ਰੌਲਾ ਪਾ ਦਿੱਤਾ ਵੀ ਦਸਵੇਂ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਆਏ ਨੇ, ਹੁਣ ਮਹਾਰਾਜ ਨੂੰ ਮੱਥਾ ਟੇਕ ਰਹੇ ਨੇ, ਹੁਣ ਸੰਗਤਾਂ ਦੇ ਮੋਢੇ ਹੱਥ ਰੱਖ ਕੇ ਕੀਰਤਨ ਕਰ ਰਹੇ ਨੇ, ਨਾਲ ਸ਼ਬਦ ਪੜ੍ਹ ਰਹੇ ਹਨ। ਤਾਂ ਉਹ ਜਦੋਂ ਰੌਲਾ ਪੈ ਗਿਆ ਤਾਂ ਰੌਲਾ ਪੈਣ ਕਰਕੇ ਫਿਰ ਸੰਤਾਂ ਨੇ ਆਖਿਆ ਵੀ ਇਹ ਕਥਾ ਕੀਰਤਨ ਦੇ ਵਿੱਚ ਡਿਸਟਰਬੈਂਸ ਪੈਦਾ ਕਰ ਰਿਹਾ, ਇਸ ਕਰਕੇ ਇਹਨੂੰ ਭਾਈ ਲੈ ਜਾਓ, ਮਸਤਾਨਾ ਹੈ, ਦਿਮਾਗ ਨੂੰ ਖੁਸ਼ਕੀ ਚੜ ਗਈ, ਸਿਰ ਦੇ ਵਿੱਚ ਮੱਖਣ ਚਸੋ, ਬਦਾਮ ਰੋਗਨ ਜੋ ਵੀ। ਤਾਂ ਉਹ ਲੈ ਗਏ ਅਤੇ ਜਦੋਂ ਦੀਵਾਨ ਸਮਾਪਤ ਹੋਇਆ ਤਾਂ ਸੰਤਾਂ ਨੂੰ ਆਣ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਫਿਰ ਮਸਤਾਨਾ ਬਣਾ ਦਿੱਤਾ, ਕੀ ਮੈਂ ਝੂਠ ਬੋਲਦਾ ਸੀ? ਤਾਂ ਸੰਤ ਕਹਿਣ ਲੱਗੇ, ਭਾਈ ਗੁਰਬਾਣੀ ਤਾਂ ਕਹਿੰਦੀ ਆ ਵੀ ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਅਤੇ ਬੁੱਧ ਪਾਈ, ਇਹ ਤਾਂ ਅਜਾਰ ਚਰਨ ਵਾਲੀਆਂ ਗੱਲਾਂ ਨੇ। ਤੁਸੀਂ ਝੂਠ ਤਾਂ ਨਹੀਂ ਬੋਲਦੇ ਪਰ ਸਾਰੇ ਦੀਵਾਨ ਦੇ ਵਿੱਚ ਇਹ ਗੱਲ ਜਰਨੀ ਚਾਹੀਦੀ ਹੈ ਕਿ ਦੀਵਾਨ ਦਾ ਮਾਹੌਲ ਹੀ ਖਰਾਬ ਕਰ ਦੇਣਾ ਸਾਰੇ, ਵੀ ਮੈਨੂੰ ਰੱਬ ਦੇਖਦਾ ਹੈ, ਮੈਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੁੰਦੇ, ਅਤੇ ਨਾਲੇ ਜੇ ਤੈਨੂੰ ਉਹ ਇੱਕ ਖਿਣ ਨਜ਼ਾਰਾ ਆ ਹੀ ਗਿਆ ਦਰਸ਼ਨਾਂ ਦਾ, ਉਹ ਹੀ ਨਹੀਂ ਜਰਿਆ ਗਿਆ, ਤਾਂ ਜਿਨ੍ਹਾਂ ਦੇ ਮੋਢੇ 'ਤੇ ਹੱਥ ਰੱਖ ਕੇ ਦਸਵੇਂ ਪਾਤਸ਼ਾਹ ਕੀਰਤਨ ਕਰ ਰਹੇ ਸੀ, ਕਿ ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ? ਤਾਂ ਮਹਾਰਾਜ ਕੀ ਕਹਿੰਦੇ ਕਲਗੀਧਰ ਕਿ ਪਰਮਾਤਮਾ ਤੁਹਾਡੇ ਪਾਸ ਹੀ ਹੈ ਪਰ ਬਿਨਾਂ ਗੁਰੂ ਤੋਂ ਉਹਦੇ ਦਰਸ਼ਨ ਜਿਹੜੇ ਨੇ ਉਹ ਹੁੰਦੇ ਨਹੀਂ ਭਾਵੇਂ ਕਿ ਉਹ ਭਗਤ ਜੀ ਮਹਾਰਾਜ ਦੇ ਅਨੁਸਾਰ ਹੱਥ ਤੋਂ ਵੀ ਨੇੜੇ ਹੈ ਹੁਣ ਸਾਡੇ ਲੋਕਾਂ ਦਾ ਤਾਂ ਅਖਾਣ ਆ ਘਸੁੰਨ ਨੇੜੇ ਕਿ ਰੱਬ ਤਾਂ ਮਹਾਰਾਜ ਜੀ ਰਵਿਦਾਸ ਜੀ ਨੂੰ ਪੁੱਛਿਆ ਹੋਊਗਾ ਫਿਰ ਘਸੁੰਨ ਨੇੜੇ ਕਿ ਰੱਬ ਉਹ ਕਹਿੰਦੇ ਨਹੀਂ ਭਰਾਵਾ ਹੱਥ ਦੇ ਵਿੱਚ ਵੀ ਉਹ ਹੀ ਆ ਹੁਣ ਦੱਸੋ ਕੀ ਜਵਾਬ ਦਿਓ ਤਾਂ ਇਸੇ ਕਰਕੇ ਕਹਿੰਦੇ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਦਾ ਅਤੇ ਸੰਸਾਰੀ ਲੋਕਾਂ ਦਾ ਮੇਲ ਨਹੀਂ ਬਣਦਾ ਕਦੇ ਤਾਂ ਉਹ ਸਭ ਦੇ ਪਾਸ ਹੀ ਹੈ ਪਰਮੇਸ਼ੁਰ ਜਾਂ ਫਿਰ ਸਰਬ ਪਾਸੇ ਹੈ ਹਰੇਕ ਦੇ ਦੁੱਖ ਸੁੱਖ ਤੋਂ ਨਿਰਲੇਪ ਰਹਿੰਦਾ ਹੈ ਮੋਹ ਤੋਂ ਨਿਰਲੇਪ ਰਹਿੰਦਾ ਹੈ
ਸਰਬ ਨਾਸਿਆ ਹੈ
ਸਰਬ ਨੂੰ ਨਾਸ ਕਰਨ ਵਾਲਾ ਵੀ ਉਹ ਪਰਮੇਸ਼ੁਰ ਆਪ ਹੀ ਹੈ ਸਰਬ ਪਾਸੇ ਹੈ ਤੇ ਸਰਬ ਨਾਸੇ ਹੈ
ਕਰੁਣਾ ਕਰ ਹੈ
ਇਹ ਸੱਚੇ ਪਾਤਸ਼ਾਹ ਆਪ ਹੀ ਕਰੁਣਾ ਕਰ ਕਿਰਪਾ ਕਰਨ ਵਾਲੇ ਹੋ ਤਰਸ ਕਰਨ ਵਾਲੇ ਹੋ ਮਿਹਰ ਕਰਨ ਵਾਲੇ ਹੋ ਆਪ ਕਿਰਪਾ ਕਰਦੇ ਹੋ ਤਾਂ ਫਿਰ ਹੀ ਸਭ ਕੁਝ ਪ੍ਰਵਾਨ ਚੜ੍ਹਦਾ ਹੈ ਜਾਂ ਫਿਰ ਮਹਾਂਪੁਰਸ਼ ਇਸ ਤਰ੍ਹਾਂ ਵੀ ਅਰਥ ਕਰ ਦਿੰਦੇ ਨੇ ਵੀ ਕਰੁਣਾ ਕਰ ਹੈ ਕਰੁਣਾ ਮੈਨੇ ਕਰੁਣਾ ਰਸ ਰਸ ਮੰਨੇ ਗਏ ਨਾ ਅੱਡ ਅੱਡ ਕਵਿਤਾ ਦੇ ਸ਼ਿੰਗਾਰ ਰਸ ਵੀਰਤਸ ਰਸ ਹਾਸ ਰਸ ਤਾਂ ਇਸ ਤਰ੍ਹਾਂ ਇਹ ਜਿੰਨੇ ਰਸ ਮੰਨੇ ਨੇ ਉਹਨਾਂ ਦੇ ਵਿੱਚੋਂ ਇੱਕ ਕਰੁਣਾ ਰਸ ਜਦੋਂ ਕਿਸੇ ਦੀ ਮੌਤ ਹੋਵੇ ਤਾਂ ਪਰਿਵਾਰ ਰੋਂਦਾ ਹੈ ਨਾ ਤਾਂ ਕਰੁਣਾ ਰਸ ਨੂੰ ਵੀ ਕਰਨ ਵਾਲਾ ਪੈਦਾ ਕਰਨ ਵਾਲਾ ਕੌਣ ਹੈ ਤਾਂ ਵਾਹਿਗੁਰੂ ਪਰਮੇਸ਼ੁਰ ਹੀ ਹੈ ਜਿੱਥੇ ਉਹ ਕਰੁਣਾਕਰ ਹੈ ਇੱਦਾਂ ਵੀ ਕਰ ਲਈਦੇ ਜੀ ਕਰੁਣਾ ਦੀ ਖਾਣ ਹੈ ਕਰੁਣਾਕਰ ਹੈ ਕਰੁਣਾ ਦੀ ਖਾਣ ਹੈ ਅਤੇ ਜੇ ਆਪਾਂ ਇਹ ਕਰੁਣਾ ਕਰ ਹੈ ਤੋੜਤਾ ਇਹਨੂੰ ਅਰਥ ਤਾਂ ਹੋ ਹੀ ਜਾਂਦਾ ਹੈ ਪਰ ਮੁੱਖ ਪਾੜ ਕੇ ਕਰੁਣਾਕਰ ਹੈ ਥੋੜ੍ਹਾ ਜਿਹਾ ਸੰਬੰਧਕ ਤਾਂ ਕਰੁਣਾ ਦੀ ਖਾਣ ਆਕਰ ਜਿੱਥੋਂ ਦਇਆ ਦੀ ਪ੍ਰਾਪਤੀ ਹੋਵੇ ਉਹ ਅਤੇ ਕਰੁਣਾ ਕਰ ਕਿਰਪਾ ਕਰਨ ਵਾਲੇ ਵੀ ਆਪ ਹੀ ਹੋ ਅਤੇ ਤੀਸਰਾ ਜੇ ਬਿਲਕੁਲ ਤੋੜੀਏ ਕਰੁਣਾ ਕਰ ਹੈ ਤਾਂ ਹੇ ਪ੍ਰਭੂ ਕਰੁਣਾ ਰਸ ਨੂੰ ਵੀ ਤੇ ਆਪ ਹੀ ਪੈਦਾ ਕਰਨ ਵਾਲਾ ਤਾਂ ਤਿੰਨ ਅਰਥ ਬਣ ਗਏ ਤਾਂ ਮੁੱਖ ਪਾਠ ਤਾਂ ਮਹਾਂਪੁਰਸ਼ਾਂ ਨੇ ਜੋੜ ਕੇ ਕੀਤਾ ਹੈ ਕਰੁਣਾ ਕਰ ਹੈ ਕਰੁਣਾ ਦੀ ਖਾਣ ਹੈ ਜਿੰਨੇ ਵੀ ਧਰਮ ਨੇ ਉਹ ਦਇਆ 'ਤੇ ਖਲੋਤੇ ਹੋਏ ਨੇ ਤਰਸ 'ਤੇ ਖਲੋਤੇ ਹੋਏ ਨੇ ਜਿਸ ਧਰਮ ਦੇ ਵਿੱਚ ਦਇਆ ਨਹੀਂ ਨਾ ਤਰਸ ਨਹੀਂ ਪ੍ਰੇਮ ਨਹੀਂ ਭਾਵਨਾ ਨਹੀਂ ਸ਼ਰਧਾ ਨਹੀਂ ਉਹ ਧਰਮ ਨਹੀਂ ਹੈ ਪਖੰਡ ਹੈ ਕੁਛ ਵੀ ਨਹੀਂ ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾਬੂ ਤਰਸ ਕਰਨਾ ਚਾਹੀਦਾ ਵੱਧ ਤੋਂ ਵੱਧ ਦਇਆ ਕਰਨੀ ਚਾਹੀਦੀ ਇਸਲਾਮ ਧਰਮ ਦਾ ਜਿਹੜਾ ਸਰੂਪ ਅੱਜ ਦੇਖਣ ਦੇ ਵਿੱਚ ਆਉਂਦਾ ਹੈ ਉਹ ਪਹਿਲਾਂ ਨਹੀਂ ਸੀ ਹੁੰਦਾ ਪਹਿਲਾਂ ਇਹ ਧਰਮ ਬੜਾ ਹੀ ਦਿਆਲੂ ਸੀ ਗੁਰਬਾਣੀ ਨੇ ਵੀ ਲਿਖਿਆ ਮੁਸਲਮਾਨ ਮੋਮ ਦਿਲ ਹੋਵੇ ਤਾਂ ਜਦੋਂ ਜਦੋਂ ਇਹ ਧਰਮ ਸ਼ੁਰੂ ਹੋਇਆ ਜਿਹੜਾ ਅੱਜ ਇਹਦਾ ਦੇਖਣ ਵਿੱਚ ਆਉਂਦਾ ਇੱਕ ਦੂਜੇ ਨੂੰ ਮਾਰਨਾ ਖਤਮ ਕਰਨਾ ਮਸਜਿਦਾਂ ਆਪ ਹੀ ਉਡਾਉਣੀਆਂ ਮੁਸਲਮਾਨਾਂ ਨੇ ਕਿਸੇ ਹੋਰ ਨੇ ਨਹੀਂ ਮੁਸਲਮਾਨਾਂ ਨੇ ਇੱਕ ਦੂਜੇ ਦੀਆਂ ਮੁਸਲਮਾਨਾਂ ਨੇ ਮਸਜਿਦਾਂ ਜਿਹੜੀਆਂ ਉਡਾ ਦੇਣੀਆਂ ਖਤਮ ਕਰ ਦੇਣੀਆਂ ਤਾਂ ਇਹ ਸ਼ੁਰੂਆਤ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਸੀ ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਸਮਾਂ ਸੀ ਉਹਨਾਂ ਦੇ ਜੀਵਨ ਦੇ ਬੜੀ ਸੋਹਣੀ ਇੱਕ ਗਾਥਾ ਵੀ ਆਉਂਦੀ ਹੈ ਕਿ ਦੀਨ ਕਿਹੜਾ ਵਾ ਤਾਂ ਕਹਿੰਦੇ ਧਰਮ ਉਹ ਆ ਜਿਹਦੇ ਵਿੱਚ ਤਰਸ ਆ ਉਹ ਦੀਨ ਕਿਉਂ ਧਰਮ ਕਹਿੰਦਾ ਤੁਸੀਂ ਕਿਸੇ ਦਾ ਦਿਲ ਨਾ ਦਿਖਾਓ ਹੁਣ ਧਰਮ ਤਾਂ ਇੱਥੋਂ ਤੱਕ ਕਹਿੰਦਾ ਹੈ ਵੀ ਤੁਸੀਂ ਕਿਸੇ ਨੂੰ ਦੁਖੀ ਨਾ ਕਰੋ ਜਾਂ ਉਹ ਨਾ ਠਾਏ ਕਹੀਦਾ ਪਰ ਜਿਹੜਾ ਅੱਜ ਸਰੂਪ ਦੇਖਣ 'ਚ ਆਉਂਦਾ ਤਾਂ ਇਹ ਬਦਲ ਚੁੱਕਾ ਸਮੇਂ ਦੇ ਨਾਲ ਇਹ ਲੋਕਾਂ ਨੇ ਆਪ ਬਦਲਿਆ ਹੋਵੇਗਾ ਮੁਹੰਮਦ ਸਾਹਿਬ ਦਾ ਕੋਈ ਇਹੋ ਜਿਹਾ ਲੈਣਾ ਦੇਣਾ ਨਹੀਂ ਕਿਸੇ ਨਾਲ ਤਾਂ ਮੁਹੰਮਦ ਸਾਹਿਬ ਦੇ ਤਾਂ ਜੀਵਨ ਵਿੱਚ ਇਹ ਗਾਥਾ ਵੀ ਆਉਂਦੀ ਹੈ ਕਿ ਮਹਾਰਾਜ ਦੀਨ ਕਿਹਨੂੰ ਕਹਿੰਦੇ ਆ? ਤਾਂ ਕੋਈ ਹੋਰ ਧਰਮ ਦਾ ਬੰਦਾ ਮੁਹੰਮਦ ਸਾਹਿਬ ਜੀ ਦੇ ਪਾਸ ਗਿਆ, ਪ੍ਰਭਾਵਿਤ ਹੋਇਆ ਅਤੇ ਉਹਨੇ ਇਸਲਾਮ ਧਰਮ ਜਿਹੜਾ ਸੀ ਉਹ ਗ੍ਰਹਿਣ ਕਰ ਲਿਆ, ਭਾਵ ਮੁਸਲਮਾਨ ਬਣ ਗਿਆ। ਉਹਨੂੰ ਕਿਸੇ ਬੰਦੇ ਨੇ ਸਵਾਲ ਕੀਤਾ ਵੀ ਤੂੰ ਆਪਦਾ ਧਰਮ ਛੱਡ ਕੇ ਮੁਸਲਮਾਨ ਕਿਉਂ ਬਣਿਆ? ਉਹ ਕਹਿੰਦਾ ਵੀ ਇੱਕ ਵਾਰ ਦੀ ਗੱਲ ਹੈ ਕਿ ਮੇਰਾ ਬੱਚਾ ਗਵਾਚ ਗਿਆ ਅਤੇ ਤੈਨੂੰ ਪਤਾ ਹੀ ਹੈ ਵੀ ਗ੍ਰਿਸਤੀ ਵਾਸਤੇ ਸਭ ਕੁਝ ਬੱਚੇ ਹੀ ਆ। ਤਾਂ ਉਹਦੀ ਮਾਤਾ ਬੜੀ ਦੁਖੀ, ਮੈਂ ਬੜਾ ਦੁਖੀ, ਤਿੰਨ ਦਿਨ ਸਾਨੂੰ ਨਹੀਂ ਲੱਭੇ। ਤਾਂ ਮੈਨੂੰ ਪਤਾ ਲੱਗਾ ਕਿ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੇ ਇਹਨਾਂ ਨੂੰ ਰੱਬ ਨੇ ਚਾਨਣ ਦਿੱਤਾ ਹੈ, ਜਿਹੜਾ ਬੰਦਾ ਸ਼ਰਧਾ ਧਾਰ ਕੇ ਇਹਨਾਂ ਪਾਸ ਜਾਵੇ ਉਹਦਾ ਕੰਮ ਹੁੰਦਾ ਹੈ। ਤਾਂ ਮੈਂ ਸ਼ਰਧਾ ਧਾਰ ਕੇ ਗਿਆ ਅਤੇ ਮੈਨੂੰ ਉਹਨਾਂ ਨੇ ਆਖਿਆ ਵੀ ਕੀ ਤੂੰ ਖੁਦਾ 'ਤੇ ਯਕੀਨ ਕਰਦਾ, ਵਾਹਿਗੁਰੂ ਨੂੰ ਮੰਨਦਾ? ਤਾਂ ਕਹਿੰਦਾ ਜੀ ਮੈਂ ਕਰਦਾ। ਤਾਂ ਇੰਨੇ 'ਚ ਹੀ ਉਹ ਪ੍ਰਸੰਨ ਹੋ ਗਏ ਵੀ ਠੀਕ ਹੈ, ਜੇ ਤੂੰ ਵਾਹਿਗੁਰੂ ਨੂੰ ਮੰਨਦਾ ਤਾਂ ਠੀਕ, ਇੰਨਾ ਹੀ ਬੜਾ, ਉਹ 'ਤੇ ਯਕੀਨ ਰੱਖਦਾ ਇੰਨਾ ਹੀ ਬੜਾ। ਤਾਂ ਅਜੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੇਰਾ ਬੱਚਾ ਗਵਾਚ ਗਿਆ, ਤਾਂ ਜਦੋਂ ਮੈਂ ਆਖਿਆ ਮੈਂ ਯਕੀਨ ਰੱਖਦਾ, ਉਸੇ ਵੇਲੇ ਹੀ ਪਤਾ ਹੀ ਨਹੀਂ ਉਸ ਭੀੜ 'ਚੋਂ ਇੱਕ ਆਵਾਜ਼ ਆਈ, ਬੜੀ ਦੁਨੀਆ ਖਲੋਤੀ ਸੀ ਮੁਹੰਮਦ ਸਾਹਿਬ ਪਾਸ, ਉਹਨਾਂ ਦੇ ਵਚਨ ਸੁਣਦੇ ਸਨ। ਤਾਂ ਉੱਥੋਂ ਆਵਾਜ਼ ਆਈ ਵੀ ਹਜ਼ੂਰ ਇਹਦਾ ਬੱਚਾ ਫਲਾਨੀ ਜਗ੍ਹਾ 'ਤੇ ਬੱਚਿਆਂ ਦੇ ਨਾਲ ਖੇਡਦਾ ਪਿਆ। ਕਹਿੰਦਾ ਮੈਨੂੰ ਨਹੀਂ ਪਤਾ ਵੀ ਕਿਹਦੀ ਆਵਾਜ਼ ਆ, ਕਿਹੜਾ ਬੰਦਾ ਬੋਲਿਆ, ਪਰ ਇਹ ਆਵਾਜ਼ ਸਾਰਿਆਂ ਸੁਣੀ ਜਦੋਂ ਮੈਂ ਬੇਨਤੀ ਕੀਤੀ। ਤਾਂ ਮੈਂ ਬੜਾ ਖੁਸ਼ ਹੋਇਆ ਅਤੇ ਉਹਦੀ ਦੱਸੀ ਹੋਈ ਜਗ੍ਹਾ ਉੱਤੇ ਆਪਣੇ ਬੱਚੇ ਨੂੰ ਲੱਭਣ ਵਾਸਤੇ ਜਦੋਂ ਤੁਰਨ ਲੱਗਾ, ਤਾਂ ਜਿਹੜੇ ਵਚਨ ਮੈਨੂੰ ਮੁਹੰਮਦ ਸਾਹਿਬ ਨੇ ਕਹੇ ਉਹਨਾਂ ਵਚਨਾਂ ਕਰਕੇ ਮੈਂ ਫਿਰ ਉਹਨਾਂ ਦਾ ਕਾਇਲ ਹੋ ਗਿਆ, ਸ਼ਰਧਾਲੂ ਹੋ ਗਿਆ। ਕਹਿੰਦੇ ਜੀ ਕਿਹੜੇ ਵਚਨ ਕਹੇ ਵੀ ਜਿਸ ਕਰਕੇ ਤੇਰਾ ਇੰਨਾ ਪ੍ਰਭਾਵ, ਤੂੰ ਮੰਨ ਗਿਆ ਉਹਨਾਂ ਦਾ ਵੀ ਉਹਨਾਂ ਦੇ ਧਰਮ ਨੂੰ ਹੀ ਅਪਣਾ ਲਿਆ? ਤਾਂ ਕਹਿੰਦਾ ਜਦੋਂ ਮੈਂ ਤੁਰਨ ਲੱਗਾ ਤਾਂ ਮੈਨੂੰ ਮੁਹੰਮਦ ਸਾਹਿਬ ਕਹਿੰਦੇ ਵੀ ਤੂੰ ਜਦੋਂ ਆਪਣੇ ਬੱਚੇ ਨੂੰ ਦੇਖੇਗਾ ਖੇਡਦਾ ਹੋਇਆ ਉੱਥੇ ਬੱਚਿਆਂ ਨਾਲ, ਤਾਂ ਤਿੰਨ ਦਿਨਾਂ ਦਾ ਮੋਹ ਦਿਲ ਦੇ ਵਿੱਚ ਜਿਹੜਾ ਨਾ ਉਹ ਤੇਰੀ ਜ਼ੁਬਾਨ 'ਤੇ ਆ ਜਾਣਾ, ਅਤੇ ਜਦੋਂ ਤੂੰ ਬੋਲਣਾ ਤੇਰੀ ਜ਼ੁਬਾਨ 'ਚ ਏਡਾ ਜ਼ਿਆਦਾ ਰਸ ਹੋਣਾ ਵਾ, ਕਿਉਂ ਮਾਂ ਪਿਓ ਆ ਨਾ ਬੱਚੇ ਵਾਸ, ਸਭ ਕੁਝ ਬੱਚੇ ਹੀ ਨੇ, ਤਾਂ ਇੰਨਾ ਰਸ ਹੋਣਾ ਵਾ ਵੀ ਤੂੰ ਤਿੰਨ ਦਿਨਾਂ ਦਾ ਵਿਛੜਿਆ ਅਤੇ ਤੂੰ ਜਦੋਂ ਉਹਨੂੰ ਆਖਣਾ ਵਾ ਵੀ ਪੁੱਤ, ਤਾਂ ਉਹ ਇੰਨਾ ਰਸ ਆ ਜਿਹਦੇ ਕੰਨਾਂ 'ਚ ਉਹ ਆਵਾਜ਼ ਪੈਣੀ ਉਹਨਾਂ ਦੇ ਦਿਲ 'ਤੇ ਅਸਰ ਹੋਣਾ। ਇਸ ਕਰਕੇ ਤੂੰ ਇੱਕ ਮੇਰਾ ਬਚਨ ਮੰਨ। ਕਹਿੰਦੇ ਜੀ ਕੀ? ਕਹਿੰਦੇ ਤੂੰ ਪੁੱਤ ਕਹਿ ਕੇ ਆਵਾਜ਼ ਨਹੀਂ ਮਾਰਦੇ। ਪੁੱਤ ਕਹਿ ਕੇ ਨਹੀਂ ਆਵਾਜ਼ ਮਾਰਨੀ, ਮਹਾਰਾਜ ਫਿਰ ਕੀ ਕਹਿਣਾ? ਤਾਂ ਕਹਿੰਦੇ ਤੂੰ ਉਹਦਾ ਨਾਂ ਲੈ ਕੇ ਆਵਾਜ਼ ਮਾਰ ਜੋ ਮਰਜ਼ੀ ਕਹਿ, ਪਰ ਤੂੰ ਬੇਟਾ ਨਹੀਂ ਕਹਿਣਾ, ਪੁੱਤ ਨਹੀਂ ਕਹਿਣਾ। ਕਹਿੰਦੇ ਜੀ ਕਿਉਂ? ਕਹਿੰਦੇ ਉੱਥੇ ਹੋਰ ਵੀ ਯਤੀਮ ਬੱਚੇ ਹੋਣਗੇ, ਜਦੋਂ ਤੂੰ ਪੁੱਤ ਕਵੇਂਗਾ ਬੇਟਾ ਕਵੇਂਗਾ ਤੇਰੀ ਆਵਾਜ਼ 'ਚ ਇੰਨਾ ਰਸ ਹੋਣਾ ਵਾ, ਉੱਥੇ ਜਿਹੜੇ ਨਾਲ ਉਹਦੇ ਯਤੀਮ ਬੱਚੇ ਖੇਡਦੇ ਹੋਣਗੇ ਉਹਨਾਂ ਦੇ ਦਿਲ 'ਚ ਇਹ ਗੱਲ ਆ ਜਾਣੀ ਵੀ ਕਾਸ਼ ਕਿਤੇ ਸਾਡਾ ਵੀ ਪਿਤਾ ਹੁੰਦਾ, ਸਾਡੀ ਵੀ ਮਾਂ ਹੁੰਦੀ। ਉਹਨਾਂ ਦਾ ਦਿਲ ਟੁੱਟ ਜਾਣਾ ਹੈ ਜਦੋਂ ਤੂੰ ਸਾਰੇ ਬੱਚਿਆਂ 'ਚ ਇਹਨੂੰ ਪੁੱਤ ਕਹਿ ਕੇ ਬੁਲਾਇਆ। ਤਾਂ ਕਹਿੰਦਾ ਮੇਰੇ ਮਨ 'ਤੇ ਏਡਾ ਅਸਰ ਪਿਆ ਵੀ ਇਹ ਧਰਮ ਕਿੱਦਾਂ ਦਾ ਵਾ ਜਿਹੜਾ ਦੂਸਰੇ ਬੰਦੇ ਬਾਰੇ ਇੰਨਾ ਸੋਚਦਾ ਪਿਆ ਵਾ ਵੀ ਜੇ ਤੇਰੇ ਪਾਸ ਸੱਜਣਾ 4 ਰੁਪਈਏ ਹੈਗੇ ਆ ਅਤੇ ਕਿਸੇ ਗਰੀਬ ਸਾਹਮਣੇ ਐਵੇਂ ਸਿਫਤ ਨਾ ਕਰ, ਉਹਦਾ ਦਿਲ ਨਾ ਤੋੜ। ਜੇ ਤੇਰੇ ਪਾਸ ਮਾਤਾ ਪਿਤਾ ਹੈ ਤਾਂ ਤੂੰ ਆਪਦੀ ਖੁਸ਼ਾਮਦੀ ਨਾ ਕਰ ਕਿਸੇ ਗਰੀਬ ਸਾਹਮਣੇ, ਕਿਸੇ ਯਤੀਮ ਸਾਹਮਣੇ। ਜੇ ਤੈਨੂੰ ਰੱਬ ਨੇ ਸੁੱਖ ਦਿੱਤਾ ਤਾਂ ਕਿਸੇ ਗਰੀਬ ਸਾਹਮਣੇ ਐਵੇਂ ਕਿਉਂ ਵਡਿਆਈ ਕਰੀ ਜਾਂਦਾ? ਕਿਉਂ? ਧਰਮ ਕੀ ਕਹਿੰਦਾ? ਇੱਕ ਫਿੱਕਾ ਨਾ ਗਾ ਲਾਏ ਸਭ ਨਾ ਮੈਂ ਸੱਚਾ ਧਣੀ, ਖਿਆਵ ਨਾ ਕਹਿ ਠਾਏ ਮਾਣਕ ਸਭ ਅਮੋਲ। ਜੇ ਤਾਂ ਪ੍ਰਿਆ ਦੀ ਸਿੱਖ ਹਿਆਵ ਨਾ ਠਾਹੇ ਕਹੀ ਦਾ, ਜੇ ਤੂੰ ਰੱਬ ਨੂੰ ਮਿਲਣਾ ਹੈ ਕਿਸੇ ਦਾ ਦਿਲ ਨਾ ਤੋੜ। ਤਾਂ ਇਹੋ ਜਿਹਾ ਨੇਕ ਧਰਮ ਦੀਨ ਜਿਹੜਾ ਦੂਸਰੇ ਬਾਰੇ ਇੰਨਾ ਸੋਚੇ ਕਿ ਅਗਲੇ ਦਾ ਦਿਲ ਨਾ ਟੁੱਟੇ, ਤਾਂ ਕਹਿੰਦਾ ਮੇਰਾ ਅਸਰ ਕਬੂਲ ਗਿਆ ਅਤੇ ਮੈਂ ਉਹਨਾਂ ਦਾ ਸ਼ਗਿਰਦ ਹੋ ਗਿਆ। ਇਹ ਕੀ ਹੈ? ਧਰਮ ਦਾ ਸਰੂਪ। ਧਰਮ ਉਹ ਹੁੰਦਾ ਜਿਹਦੇ ਵਿੱਚ ਤਰਸ ਹੋਵੇ, ਜਿਹਦੇ 'ਚ ਤਰਸ ਨਾ ਹੋਵੇ ਉਹ ਧਰਮ ਧੁਰਮ ਹੈ ਨਹੀਂ ਦੁਨੀਆ। ਅੱਜ ਜੋ ਇਹ ਦਿਖ ਰਿਹਾ ਵਾ, ਇਹ ਸ਼ੁਰੂਆਤ 'ਚ ਇਸਲਾਮ ਧਰਮ ਇੱਦਾਂ ਦਾ ਨਹੀਂ ਸੀ। ਤਾਂ ਕਰੁਣਾ ਦੀ ਖਾਣ, ਇਹ ਕੀ ਹੈ? ਧਰਮ ਦਾ ਸਰੂਪ। ਇਹ ਪ੍ਰਭੂ ਪਰਮੇਸ਼ਰ ਤੂੰ ਤਰਸ ਦੀ ਖਾਣ ਹੈ, ਜਾਂ ਫਿਰ ਕਰੁਣਾ ਰਸ ਨੂੰ ਵੀ ਤੁਸੀਂ ਆਪ ਹੀ ਪੈਦਾ ਕਰਦੇ ਹੋ। ਕਿਉਂ? ਜੇ ਕਰੁਣਾ ਰਸ ਮੈਨੇ ਮੌਤ ਦਾ ਵਿਛੋੜਾ, ਮੌਤ ਕਰਕੇ ਜਿਹੜਾ ਵਿਯੋਗ ਹੈ ਨਾ, ਵਿਯੋਗ ਕਰਕੇ ਜਿਹੜਾ ਦੁੱਖ ਹੈ, ਉਸ ਦੁੱਖ ਨੂੰ ਕਰੁਣਾ ਰਸ ਵੀ ਕਹਿ ਦਿੰਦੇ, ਜਿਹਨੂੰ ਗੁਰਬਾਣੀ ਕਹਿੰਦੀ ਹੈ, ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀ ਅੜਾ ਬੰਧ ਪਠਾਇਆ ਹੈ। ਲਿਖੀਅੜਾ ਲੇਖ ਨਾ ਮੇਟੀਏ ਦਰ ਹਕਾਰੜਾ ਆਇਆ ਹੈ, ਹਕਾਰਾ ਆਇਆ ਜਾ ਤਿਸ ਪਾਇਆ, ਰੁਨੇ ਰੋਵਣ ਹਾਰੇ ਪੁੱਤ ਭਾਈ ਭਤੀਜੇ ਰੋਵੇ, ਪ੍ਰੀਤਮ ਅੱਤ ਪਿਆ ਹੈ। ਇਹ ਜਿਹੜਾ ਰੋਣਾ ਵਾ, ਕਰੁਣਾ ਰਸ ਹੈ, ਇਹ ਵੀ ਰੱਬ ਹੀ ਪੈਦਾ ਕਰਦਾ। ਕਿਉਂ? ਉਨਾ ਚਿਰ ਦੁਨੀਆ ਦਾ ਮੋਹ ਨਹੀਂ ਟੁੱਟਦਾ। ਤੇ ਜਿਹੜਾ ਬੰਦਾ ਭੁਲੇਖਾ ਪਾਲੀ ਬੈਠਾ ਹੁੰਦਾ ਨਾ, ਵੀ ਮੈਂ ਮਰਦਾ ਹੀ ਨਹੀਂ ਕਦੀ, ਜਦੋਂ ਉਹ ਸਾਹਮਣੇ ਦੇਖਦਾ ਨਾ, ਉਹਦੇ ਪ੍ਰੀਤ ਮੱਤ ਪਿਆਰੇ ਚਲੇ ਗਏ ਨੇ, ਵੱਡੇ ਵੀ ਚਲੇ ਗਏ, ਕੁਝ ਛੋਟੇ ਵੀ ਚਲੇ ਗਏ, ਕੁਝ ਬਰਾਬਰ ਤੇ ਵੀ ਚਲੇ ਗਏ, ਤੇ ਤੂੰ ਕਿਹੜੀ ਗਰੰਟੀ ਤੇ ਬੈਠਾ? ਤਾਂ ਫਿਰ ਉਹਦੇ ਅੰਦਰ ਵਿਰਾਗ ਪੈਦਾ ਹੁੰਦਾ, ਪਰਮੇਸ਼ਰ ਨੂੰ ਮਿਲਦਾ। ਇਸ ਕਰਕੇ ਮਹਾਰਾਜ ਕਹਿੰਦੇ, ਕਰੁਣਾ ਰਸ ਨੂੰ ਵੀ ਹੇ ਪ੍ਰਭੂ ਪਰਮੇਸ਼ਰ ਜੀ, ਆਪ ਹੀ ਤੁਸੀਂ ਪੈਦਾ ਕਰਨ ਵਾਲੇ ਹੋ। ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ, ਨਾਮ ਲੈਣ ਅਰ ਕਰਨ ਸਮਾਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ,
ਵਿਸ਼ਵੰਪਰ ਹੈ
ਇਹ ਪ੍ਰਭੂ ਪਰਮੇਸ਼ਰ, ਸਭ ਨੂੰ ਪਾਲਣ ਪੋਸ਼ਣ ਵਾਲਾ ਵੀ ਤੂੰ ਆਪ ਹੀ ਹੈ,
ਸਰਬੇਸ਼ਵਰ ਹੈ,
ਵਿਸ਼ਵ ਨੂੰ ਭਰ ਪਾਲਣ ਪੋਸ਼ਣ ਵਾਲਾ, ਸਰਬ ਦਾ ਈਸ਼ਵਰ, ਸਰਬ ਦਾ ਮਾਲਕ ਹੇ ਪ੍ਰਭੂ ਪਰਮੇਸ਼ਰ ਜੀ, ਤੁਸੀਂ ਆਪ ਹੀ ਸਰਬ ਦੇ ਮਾਲਕ ਹੋ।
ਜਗਤੇਸ਼ਵਰ ਹੈ,
ਸਾਰੇ ਜਗਤ ਦਾ ਮਾਲਕ ਵੀ ਹੇ ਪ੍ਰਭੂ ਪਰਮੇਸ਼ਰ ਤੁਸੀਂ ਆਪ ਹੀ ਹੋ।
ਬ੍ਰਹਿਮੰਡਸ ਹੈ,
ਬ੍ਰਹਿਮੰਡ ਦਾ ਸਰੂਪ ਵੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਆਪ ਹੀ ਹੋ, ਆਪ ਹੀ ਬ੍ਰਹਿਮੰਡ ਦਾ ਸਰੂਪ ਧਾਰਨ ਕਰਕੇ ਬੈਠੇ ਹੋਏ। ਇਹ ਸੰਸਾਰ ਦੇ ਜਿਵੇਂ ਨਰ ਸੇਵਾ, ਨਾਰਾਇਣ ਸੇਵਾ, ਤਾਂ ਜਿੰਨਾ ਵੀ ਇਹ ਬ੍ਰਹਿਮੰਡ ਹੈ, ਇਹਦਾ ਅਸ ਅਸ ਮੈਨੇ ਪ੍ਰਾਣ, ਬ੍ਰਹਿਮੰਡ ਤੇ ਦਾ ਦੇ ਵਿੱਚ ਐੜਾ ਕੱਢ ਕੇ ਅਸ, ਅਸ ਮੈਨੇ ਪ੍ਰਾਣ, ਇਸ ਬ੍ਰਹਿਮੰਡ ਦੀ ਜਿੰਦ ਜਾਨ ਆਪ ਹੀ ਹੋ। ਇਹ ਸੰਸਾਰ ਆਪ ਜੀ ਤੇ ਖਲੋਤਾ ਹੈ, ਇਹ ਸ੍ਰਿਸ਼ਟੀ ਆਪ ਜੀ ਤੇ ਹੀ ਖਲੋਤੀ ਹੈ।
ਖਲ ਖੰਡਸ ਹੈ,
ਇਹ ਸੱਚੇ ਪਾਤਸ਼ਾਹ ਆਪ ਖਲ ਮੂਰਖਾਂ ਨੂੰ ਖੰਡਨ ਕਰਨ ਵਾਲੇ ਹੋ, ਖਤਮ ਕਰਨ ਵਾਲੇ ਹੋ। ਜਿਹੜੇ ਮੂਰਖ ਆਪ ਜੀ ਦੇ ਭਗਤਾਂ ਸੰਤਾਂ ਨੂੰ ਦੁੱਖ ਦਿੰਦੇ ਹਨ, ਜਾਂ ਖਲ ਨਿਸ਼ਚੇ ਕਰਕੇ ਆਪ ਹੀ ਖੰਡਨ ਕਰਨ ਵਾਲੇ ਹੋ, ਇਹਨਾਂ ਨੂੰ ਕਾਮ ਕ੍ਰੋਧ ਵਿਕਾਰਾਂ ਨੂੰ ਮਾਰਨ ਵਾਲੇ ਹੋ।
ਪਾਰ ਤੇ ਪਰ ਹੈ,
ਇਹ ਪ੍ਰਭੂ ਪਰਮੇਸ਼ਰ ਆਪ ਪਰੇ ਤੋਂ ਪਰੇ ਹੋ, ਪਰ ਤੇ ਪਰ ਹੈ। ਹੁਣ ਸਾਡੇ ਤੋਂ ਪਰੇ ਕੌਣ ਹੈ? ਤਾਂ ਕਹਿੰਦੇ ਜੀ ਫਰਿਸ਼ਤੇ, ਦੇਵੀ ਦੇਵਤੇ, ਜਿਹੜੇ ਦੇਖਦੇ ਨਹੀਂ। ਤੇ ਉਹਨਾਂ ਤੋਂ ਵੀ ਪਰੇ ਕੌਣ ਹੈ? ਜਿਵੇਂ ਉਦਾਹਰਣ ਦੇ ਤੌਰ 'ਤੇ ਦੁਨੀਆ ਦੀ ਨਿਗਾਹ ਤੋਂ ਪਰੇ ਕੌਣ ਨੇ? ਤਾਂ ਬ੍ਰਹਮਾ ਜੀ, ਭਗਵਾਨ ਸ਼ਿਵ ਮਹਾਰਾਜ, ਤੇ ਉਹਨਾਂ ਫਰਿਸ਼ਤਿਆਂ ਦੀ ਪਵਿੱਤਰ ਰੂਹਾਂ ਤੋਂ ਵੀ ਪਰੇ ਕੌਣ ਹੈ? ਉਹਨਾਂ ਦੀ ਨਿਗਾਹ ਤੋਂ ਵੀ ਪਰੇ ਓਹਲੇ ਕੌਣ ਹੈ? ਤਾਂ ਵਾਹਿਗੁਰੂ ਪਰਮੇਸ਼ਰ। ਆਪਾਂ ਪੜ੍ਹਦੇ ਨਾ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਤੇ ਇਹਨਾਂ ਪੰਕਤੀਆਂ ਦੇ ਵਿੱਚ ਕੀ ਆਉਂਦਾ ਹੈ? ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ। ਇਹ ਅਸਚਰਜ ਹੀ ਆ ਨਾ, ਫਿਰ ਉਹ ਸਭ ਕੁਝ ਹੀ ਦੇਖਦਾ ਹੈ ਪਰ ਉਹਨਾਂ ਨੂੰ ਨਹੀਂ ਦੇਖਦਾ। ਜਿਵੇਂ ਸਾਨੂੰ ਦੇਵੀ ਦੇਵਤੇ ਨਹੀਂ ਦੇਖਦੇ ਤੇ ਦੁਨੀਆਂ ਦੀ ਨਿਗਾਹ ਤੋਂ ਪਰੇ ਦੇਵੀ ਦੇਵਤੇ ਤੇ ਦੇਵੀ ਦੇਵਤਿਆਂ ਦੀ ਨਿਗਾਹ ਤੋਂ ਪਰੇ ਪਰਮੇਸ਼ਰ। ਤਾਂ ਹੇ ਪ੍ਰਭੂ ਪਰਮੇਸ਼ਰ ਆਪ ਤਾਂ ਪਰੇ ਤੋਂ ਪਰੇ ਹੈ ਤੇ ਜਾਂ ਫਿਰ ਪਰੇ ਪਰ ਤੇ ਪਰ ਹੈ ਮੈਨੇ ਮਨ ਬੁੱਧੀ ਤੋਂ ਪਰੇ। ਜਿਵੇਂ ਆਪਣੇ ਗੀਤਾ ਦੇ ਵਿੱਚ ਇਹ ਸਲੋਕ ਆਉਂਦਾ ਹੈ ਵੀ ਇੰਦਰੀਏ ਭਇਆ ਪਰਾ ਹੀ ਅਰਥਾ ਅਰਥੇ ਭਯਸ਼ ਪਰਮ ਮਨਾ ਮਨਸਤੂ ਪਰਾ ਬੁੱਧਿਰ ਬੁੱਧੇਹ ਆਤਮਾ ਮਹਾਨ ਪਰਾ। ਇਹ ਭਗਵਤ ਗੀਤਾ ਦਾ ਸਲੋਕ ਹੈ ਵੀ ਇੰਦਰੀਆਂ ਤੋਂ ਪਰੇ ਕੌਣ ਹੈ ਵਿਸ਼ੇ ਤੇ ਵਿਸ਼ਿਆਂ ਤੋਂ ਪਰੇ ਕੌਣ ਹੈ ਮਨ, ਮਨ ਤੋਂ ਪਰੇ ਕੌਣ ਹੈ ਬੁੱਧੀ ਤੇ ਬੁੱਧੀ ਤੋਂ ਪਰੇ ਕੌਣ ਮਹਾਨ ਬਹੁਤੀ ਪਰੇ ਬਹੁਤਾ ਪਰੇ ਕੌਣ ਹੈ ਆਤਮਾ ਜਿਹਨੂੰ ਪਰਮਾਤਮਾ ਆਪਾਂ ਕਹਿ ਦਿੰਦੇ। ਤਾਂ ਦੇਖਣ ਦੇ ਵਿੱਚ ਤਾਂ ਸਰੀਰ ਹੀ ਆਉਂਦਾ, ਅੱਖਾਂ ਨੱਕ ਇੰਦਰੀਆਂ ਹੀ ਆਉਂਦੀਆਂ, ਵਿਸ਼ੇ ਤਾਂ ਇਹ ਤੋਂ ਵੀ ਬਰੀਕ ਤੇ ਵਿਸ਼ਿਆਂ ਤੋਂ ਬਰੀਕ ਮਨ ਜਿਹੜਾ ਸਾਰਿਆਂ ਦਾ ਹੀ ਰਸ ਲੈ ਜਾਂਦਾ ਤੇ ਮਨ ਤੋਂ ਵੀ ਪਰੇ ਮੈਨੇ ਸੂਕਸ਼ਮ ਬਰੀਕ ਕੀ ਆਪਣੇ ਆਪਣੇ ਬੁੱਧੀ ਜਿਹੜੀ ਨਿਸ਼ਚਾ ਕਰਦੀ ਤੇ ਆਤਮਾ ਤੇ ਫਿਰ ਕਿੰਨੀ ਬਰੀਕ ਹੋਊਗੀ ਉਹ ਕਿਸੇ ਵਿਰਲੇ ਦੀ ਪਕੜ 'ਚ ਹੀ ਆਊਗੀ। ਇਸੇ ਕਰਕੇ 90% ਸਾਰੇ ਹੀ ਕਹਿ ਦਿੰਦੇ ਆ ਵੀ ਸਰੀਰ ਦਾ ਤੇ ਡਾਕਟਰਾਂ ਨੇ ਸਾਰਾ ਹਿੱਸਾ ਫੋਲ ਕੇ ਦੇਖ ਲਿਆ, ਲੱਭੀ ਨਹੀਂ ਕਿਤੋਂ, ਇੱਦਾਂ ਥੋੜ੍ਹੀ ਲੱਭਦੀ ਉਹ ਤੇ ਗੁਰ ਕਿਰਪਾ ਦੇ ਨਾਲ ਹੀ ਹੈ। ਗੁਰਸਾਖੀ ਜੋਤ ਪ੍ਰਗਟ ਹੋਏ ਉਹ ਜੋਤ ਤਾਂ ਉਹਨਾਂ ਨੂੰ ਪ੍ਰਗਟ ਹੁੰਦੀ ਹੈ। ਤਾਂ ਪਰੇ ਤੋਂ ਪਰੇ ਹੈ, ਜਿਵੇਂ ਦੋ ਵਿਦਵਾਨਾਂ ਦਾ ਭੇਡ ਤੁਸੀਂ ਸੁਣਿਆ ਨਾ ਵੀ ਉਹ ਆਪਣੇ ਕ੍ਰਿਸ਼ਨਾ ਮੂਰਤੀ ਜੀ ਅਤੇ ਆਚਾਰੀਆ ਰਜਨੀਸ਼ ਦੋ ਸਿਰ ਕੱਢ ਵਿਦਵਾਨ ਹੋਏ ਨਾ ਫਿਰ। ਤਾਂ ਜਿਹੜੇ ਆਪਣੇ ਦਾਸ ਭੁਲੇਖੇ ਦਾ ਨਾਂ ਗਲਤ ਨਾ ਲੈ ਜੇ, ਜਿਹੜੀ ਕ੍ਰਿਸ਼ਨਾ ਮੂਰਤੀ ਜੀ ਅਤੇ ਆਚਾਰੀਆ ਰਜਨੀਸ਼ ਜੀ ਇਹ ਦੋ ਬੜੇ ਸਿਰ ਕੱਢ ਭਲਵਾਨ ਹੋਏ, ਵਿਦਵਾਨ ਹੋਏ। ਮੈਨੇ ਵਿਦਵਾਨ ਭਲਵਾਨ ਦਾ ਮਤਲਬ ਵਿਦਵਾਨ। ਤਾਂ ਇੱਕ ਵਾਰੀ ਜਿਹੜੇ ਰਜਨੀਸ਼ ਸਨ ਉਹ ਆਚਾਰੀਆ ਜੀ ਉਹ ਆਪਣੇ ਕ੍ਰਿਸ਼ਨਾ ਮੂਰਤੀ ਜੀ ਦੇ ਪਾਸ ਗਏ ਤਾਂ ਥੋੜ੍ਹਾ ਜਿਹਾ ਕੰਮ ਖਰਾਬ ਹੋ ਗਿਆ। ਜਿਵੇਂ ਗਏ ਇਸ ਤਰ੍ਹਾਂ ਜਿਵੇਂ ਪ੍ਰਭਾਵ ਪਾਉਣਾ ਹੁੰਦਾ, ਉਹ ਵੀ ਅੱਗੇ ਕਿਹੜਾ ਘੱਟ ਸੀ ਫਿਰ। ਤਾਂ ਇਹਨੂੰ ਕਹਿੰਦੇ ਦੋ ਵਿਦਵਾਨਾਂ ਦਾ ਭੇਡ ਸਨ ਆਪਣੇ, ਜਿੱਦਾਂ ਸਿੰਘ ਫਸ ਜਾਂਦੇ ਨਾ ਸਾਨਾਂ ਦੇ, ਇਸ ਤਰ੍ਹਾਂ ਦੋ ਵਿਦਵਾਨਾਂ ਦਾ ਭੇਡ। ਤਾਂ ਰਜਨੀਸ਼ ਜੀ ਕ੍ਰਿਸ਼ਨਾ ਮੂਰਤੀ ਜੀ ਨੂੰ ਬੜਾ ਸੁਣਦੇ ਰਹੇ, ਪੜ੍ਹਦੇ ਰਹੇ ਤੇ ਕ੍ਰਿਸ਼ਨਾ ਮੂਰਤੀ ਜੀ ਬੜੇ ਹੋਰ ਹਿਸਾਬ ਦੇ ਸਨ, ਇੰਗਲਿਸ਼ 'ਚ ਕਥਾ ਕਰਦੇ ਰਹੇ, ਉਹ ਪ੍ਰਵਚਨ ਕਰਦੇ ਰਹੇ ਸਾਰੀ ਉਮਰ। ਤਾਂ ਇਹਨਾਂ ਨੇ ਜਾ ਕੇ ਆਖਿਆ ਵੀ ਮਹਾਰਾਜ ਵੀ ਮੈਨੂੰ ਉਹ ਚੀਜ਼ ਮਿਲ ਗਈ ਹੈ। ਓਸ਼ੋ ਨੇ ਰਜਨੀਸ਼ ਨੇ ਆਖਿਆ ਵੀ ਮੈਨੂੰ ਉਹ ਚੀਜ਼ ਮਿਲ ਗਈ ਜਿਹਨੂੰ ਬੋਧ ਕਹਿੰਦੇ, ਜਿਹਨੂੰ ਤੱਤ ਕਹਿੰਦੇ ਆ। ਹੁਣ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਜਿਹਨੂੰ ਤੱਤ ਲੱਭ ਗਿਆ ਨਾ ਉਹਨੂੰ ਫਿਰ ਹੋਰ ਕੋਈ ਖਿੱਚ ਨਹੀਂ ਰਹਿੰਦੀ। ਉਹ ਕਹਿ ਦਿੰਦੇ ਵੀ ਫਲਾਨਾ ਤੱਤ ਬੇਤਾ, ਤੇ ਪਤਾ ਉਦੋਂ ਹੀ ਲੱਗਦਾ ਜਦੋਂ 2-4 ਕਰੋੜ ਛੱਡ ਕੇ ਮਰਦਾ ਵਾ ਤੇ ਉਹ ਵੀ ਸੌਂਕ ਹੀ ਖਾ ਜਾਂਦੀ ਕੰਧ 'ਚ ਪਏ, ਹੈ ਤਾਂ ਤੱਤ ਬੇਤਾ ਕਹਿੰਦੇ। ਤਾਂ ਇੱਦਾਂ ਤੱਤ ਬੇਤੇ ਬੜੇ ਆ, ਪਰ ਗੁਰੂ ਅਮਰਦਾਸ ਸਾਹਿਬ ਦਾ ਤੱਤ ਬੇਤਾ ਹੋਰ ਹਿਸਾਬ ਦਾ। ਮਹਾਰਾਜ ਕਹਿੰਦੇ ਜਿਹਨੂੰ ਤੱਤ ਮਿਲ ਗਿਆ ਉਹਦਾ ਸੁੱਤਾ ਪਿਆ ਵੀ ਜਾਗਦਾ ਹੈ। ਆਨੰਦ ਸਾਹਿਬ ਦੇ ਵਿੱਚ ਜਿਹਨੂੰ ਉਸ ਤੱਤ ਦੀ ਪ੍ਰਾਪਤੀ ਹੋ ਗਈ ਉਹਦੀ ਤੇ ਮਾਇਆ ਵਿੱਚ ਵੀ ਲਿਵ ਲੱਗੀ ਰਹਿੰਦੀ। ਹੁਣ ਜਿਹੜਾ ਸੰਤ ਸੁੱਤਾ ਪਿਆ ਜਿਹਦੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲੀ ਜਾਂਦਾ ਹੈ, ਸੁੱਤੇ ਪਏ ਦੇ ਆਪਾਂ ਕਹਿੰਦੇ ਸੁੱਤਾ ਪਿਆ ਵਾ, ਅਸਲੀ ਤੱਤ ਤੇ ਉਹਨੂੰ ਹੀ ਲੱਭਾ ਆਉਣਾ ਵਾ, ਬਾਕੀ ਤੇ ਤੱਤ ਦੇ ਐਵੇਂ ਗੱਲਾਂ ਹੀ ਆ, ਤੱਤ ਬੇਤੇ ਕਹਿਣਾ। ਜਿਹਨੂੰ ਤੱਤ ਮਿਲ ਗਿਆ ਉਹਨਾਂ ਦੀ ਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਜਾਗਤ ਰਹਿਣ ਵਿਹਾਣੀ, ਉਹ ਸੁੱਤੇ ਵੀ ਹੋਣ ਤਾਂ ਉਹਨਾਂ ਦਾ ਸਿਮਰਨ ਚੱਲਦਾ ਰਹਿੰਦਾ, ਜਾਗਤ ਅਵਸਥਾ ਬ੍ਰਹਮ ਗਿਆਨ ਦੀ ਖੇਡਦੇ ਨੇ ਸੁੱਤੇ ਪਏ ਵੀ। ਜਿਹਨੂੰ ਇਸ ਤੱਤ ਦੀ ਪ੍ਰਾਪਤੀ ਹੋਈ ਤਾਂ ਚਲੋ ਉਹ ਮਹਾਰਾਜ ਜੀ ਆਪਣੇ ਕਹਿਣ ਲੱਗੇ ਵੀ, ਰਜਨੀਸ਼ ਜੀ ਕਹਿਣ ਲੱਗੇ ਵੀ ਮੈਨੂੰ ਉਹ ਤੱਤ ਮਿਲ ਗਿਆ, ਮੈਨੂੰ ਬੋਧ ਹੋ ਗਿਆ, ਮੈਨੂੰ ਬੜੇ ਨਾਮ ਆ ਜੀ ਉਹਦੇ, ਬ੍ਰਹਮ ਗਿਆਨ ਹੋ ਗਿਆ ਮੈਨੂੰ, ਨਿਰਵਾਣ ਪਦ ਪ੍ਰਾਪਤ ਹੋ ਗਿਆ, ਮੈਂ ਸ਼ੁੰਨ 'ਚ ਟੇਕਿਆ, ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਮੈਨੂੰ ਰੱਬ ਮਿਲ ਗਿਆ। ਜਿਵੇਂ ਮਹਾਤਮਾ ਬੁੱਧ ਨੂੰ ਬੋਧ ਹੋਇਆ ਸੀ, ਇੱਦਾਂ ਮੈਨੂੰ ਬੋਧ ਹੋ ਗਿਆ। ਇੱਥੇ ਥੋੜ੍ਹੀ ਜਿਹੀ ਗੱਲ, ਚਲੋ ਆਪਣਾ ਤਾਂ ਦੋਵਾਂ ਦਾ ਹੀ ਨਹੀਂ ਕੋਈ ਲੈਣਾ ਦੇਣਾ, ਪਰ ਜੇ ਕੋਈ ਉਹਨਾਂ ਦਾ ਪ੍ਰੇਮੀ ਗੁੱਸਾ ਕਰੇ ਤਾਂ ਇੱਥੇ ਥੋੜ੍ਹਾ ਜਿਹਾ ਕੰਮ ਖਰਾਬ ਹੋ ਗਿਆ, ਵੀ ਮੈਨੂੰ ਮਿਲ ਗਿਆ, ਦਾਵਾ ਹੋ ਗਿਆ। ਤਾਂ ਕ੍ਰਿਸ਼ਨਾ ਮੂਰਤੀ ਜੀ ਨੇ ਪੁੱਛਿਆ ਵੀ ਫਿਰ ਵੀ ਤੁਹਾਨੂੰ ਬ੍ਰਹਮ ਗਿਆਨ ਹੋ ਗਿਆ, ਫਿਰ ਤੱਤ ਮਿਲ ਗਿਆ, ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਬੜੇ ਨਾਂ ਨੇ ਧਾਰਮਿਕ ਗ੍ਰੰਥਾਂ 'ਚ ਉਸ ਚੀਜ਼ ਦੇ। ਹਾਂ ਕਹਿੰਦਾ ਜੀ, ਮੇਰਾ ਸਰੀਰ 'ਤੇ ਵੀ ਕਾਬੂ ਹੈ, ਮਨ ਵੀ ਮੈਂ ਜਿੱਤ ਚੁੱਕਾ ਵਾਂ, ਵਾਸ਼ਨਾਵਾਂ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ, ਕਾਮ ਕ੍ਰੋਧ ਤੋਂ ਮੈਂ ਪਰੇ ਹਾਂ। ਇਹ ਗੱਲਾਂ ਰਜਨੀਸ਼ ਜੀ ਨੇ ਆਖੀਆਂ। ਤਾਂ ਜਿਹੜਾ ਕ੍ਰਿਸ਼ਨਾ ਮੂਰਤੀ ਨੇ ਅੱਗਿਓਂ ਸਵਾਲ ਕੀਤਾ ਨਾ, ਉਹਦਾ ਜਵਾਬ ਹੈਰਾਨ ਹੋ ਜਾਂਦੇ ਬੰਦੇ ਸੁਣ ਕੇ। ਕ੍ਰਿਸ਼ਨਾ ਮੂਰਤੀ ਜੀ ਨੇ ਆਖਿਆ, ਸ਼੍ਰੀਮਾਨ, ਵੈਸੇ ਤਾਂ ਸੰਤ ਉਹਨੂੰ ਹੀ ਮੰਨਦੇ ਆ ਵੀ ਜਿਹਦੇ ਚੇਲੇ ਚੁੱਲੇ ਬਹੁਤ ਹੋਣ, ਉਹ ਹੀ ਬ੍ਰਹਮ ਗਿਆਨੀ। ਅਤੇ ਫਿਰ ਜੇ ਵੱਡਾ ਬ੍ਰਹਮ ਗਿਆਨੀ ਬਣਨਾ, ਫਿਰ ਇੱਦਾਂ ਕਰੋ, ਫਿਰ ਫੋਰਨਰ ਜਿਨ੍ਹਾਂ ਦੇ ਚੇਲੇ ਹੁਣ, ਉਹ ਵੱਡੇ ਬ੍ਰਹਮ ਗਿਆਨੀ ਮੰਨੇ ਜਾਂਦੇ ਦੁਨੀਆ। ਚਲੋ ਤੁਹਾਨੂੰ ਮੁਬਾਰਕ ਜੇ ਤੁਸੀਂ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ, ਪਰ ਮੇਰਾ ਇੱਕ ਸਵਾਲ ਆ, ਉਹ ਸਾਹਮਣੇ ਸਮੁੰਦਰ ਦੇਖਦਾ ਪਿਆ। ਰਜਨੀਸ਼ ਜੀ ਕਹਿਣ ਲੱਗੇ, ਦੇਖਦਾ ਪਿਆ ਤਾਂ ਕਹਿੰਦੇ ਉਹ ਸਮੁੰਦਰ ਜੇ ਪਕੜ 'ਚ ਆ ਜੇ ਤਾਂ ਕੀ ਫਿਰ ਮੇਰਾ ਸਵਾਲ ਆ, ਉਹਨੂੰ ਸਮੁੰਦਰ ਕਹਿ ਸਕਦੇ? ਕੀ ਤੁਸੀਂ ਸਮੁੰਦਰ ਨੂੰ ਪਕੜ ਸਕਦੇ ਹਾਂ? ਤਾਂ ਮੇਰਾ ਸਵਾਲ ਹੈ, ਜੇ ਸਮੁੰਦਰ ਪਕੜ 'ਚ ਆ ਜੇ ਕੀ ਫਿਰ ਉਹਨੂੰ ਤੁਸੀਂ ਸਮੁੰਦਰ ਕਹਿ ਸਕਦੇ? ਤਾਂ ਕਹਿੰਦੇ ਹੋਏ, ਹੁਣ ਜੋ ਦੇਖੋ ਇਹ ਉਹਨਾਂ ਦੀ ਗੱਲਬਾਤ, ਮੈਂ ਕਿਸੇ ਦਾ ਪੱਖਪਾਤ ਨਹੀਂ ਲੈਂਦਾ, ਕੋਈ ਉਹਨਾਂ ਦਾ ਪਿਆਰ ਵਾਲਾ ਗੁੱਸਾ ਕਰੇ। ਤਾਂ ਰਜਨੀਸ਼ ਜੀ ਥੋੜ੍ਹਾ ਜਿਹਾ ਕਹਿੰਦੇ ਚੁੱਪ ਹੋ ਗਏ, ਅਤੇ ਜਵਾਬ ਨਾ ਆਇਆ ਅਤੇ ਫਿਰ ਖਿੱਚ ਗਏ, ਕਹਿਣ ਲੱਗੇ ਤੂੰ ਬੜਾ ਕਮੀਨਾ ਬੰਦਾ, ਘਟੀਆ ਬੰਦਾ ਵਾ, ਮੈਂ ਨਹੀਂ ਮੈਂ ਤੇਰੇ ਮੱਥੇ ਲੱਗਦਾ, ਮੈਂ ਨਹੀਂ ਤੈਨੂੰ ਸੁਣਦਾ ਹੁਣ ਤੋਂ ਬਾਅਦ, ਮੈਂ ਨਹੀਂ ਤੈਨੂੰ ਪੜ੍ਹਦਾ ਹੁਣ ਤੋਂ ਬਾਅਦ। ਤਾਂ ਉਹ ਜੇ ਗੱਲ ਕਰੀਏ, ਕ੍ਰਿਸ਼ਨਾ ਮੂਰਤੀ ਨੇ ਜਿਹੜੀ ਗੱਲ ਕਹੀ, ਉਹ ਕਹਿੰਦਾ ਸੱਜਣਾ, ਜੇ ਸਮੁੰਦਰ ਹੀ ਪਕੜ 'ਚ ਆ ਗਿਆ, ਫਿਰ ਉਹ ਸਮੁੰਦਰ ਕਾਹਦਾ ਰਹਿ ਗਿਆ? ਜਿਹੜਾ ਭਲਵਾਨ ਢਹਿ ਹੀ ਗਿਆ, ਉਹ ਫਿਰ ਭਲਵਾਨ ਕਾਹਦਾ ਵਾ? ਜਿਹਦਾ ਅੰਤ ਹੀ ਲੱਭ ਗਿਆ, ਉਹ ਫਿਰ ਬੇਅੰਤ ਕਾਹਦਾ ਵਾ? ਜਿਹਦੀ ਹੱਦ ਹੀ ਤੂੰ ਮਿਲਦੀ, ਉਹ ਫਿਰ ਬੇਹੱਦ ਕਾਹਦਾ ਰਹਿ ਗਿਆ? ਇੱਥੇ ਤੇ ਸਾਡੇ ਸੰਤਾਂ ਨੇ ਕੀ ਆਖਿਆ, ਭਗਤਾਂ ਨੇ ਕੀ ਆਖਿਆ ਕਿ ਅਗਮ ਗੋਚਰਾ, ਤੇਰਾ ਅੰਤ ਨਾ ਪਾਇਆ। ਜਿਨ੍ਹਾਂ ਨੂੰ ਉਹਦੀ ਪ੍ਰਾਪਤੀ ਹੋਈ, ਉਹਨਾਂ ਕੀ ਆਖਿਆ? ਉਹਨਾਂ ਇਹ ਨਹੀਂ ਆਖਿਆ ਵੀ ਮੈਂ ਹੁਣ ਲੱਭ ਲਿਆ, ਮੈਂ ਉਹਦਾ ਅੰਤ ਪਾ ਲਿਆ। ਉਹਨਾਂ ਕੀ ਆਖਿਆ ਵੀ ਉਹਦੀ ਪ੍ਰਾਪਤੀ ਤੇ ਹੋ ਗਈ, ਪਰ ਉਹਦਾ ਅੰਤ ਨਹੀਂ ਕਿਸੇ ਤੋਂ ਆਉਂਦਾ। ਅੰਤ ਨਾ ਅੰਤਾ ਸਦਾ ਬੇਅੰਤਾ। ਮਹਾਰਾਜ ਕੀ ਕਹਿੰਦੇ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ। ਸੋ ਰਹੋ ਵਿਚਾਰ, ਇਹਨੂੰ ਕੀ ਕਹਿੰਦੇ ਨੇ, ਪਰੇ ਤੋਂ ਪਰੇ। ਜੇ ਅੰਤ ਹੀ ਆ ਗਿਆ ਤੇ ਫਿਰ ਰੱਬ ਬੇਅੰਤ ਕਾਹਦਾ ਰਿਹਾ? ਫਿਰ ਅਗਮ ਗੋਚਰ ਕਾਹਦਾ ਰਿਹਾ? ਤਾਂ ਇੱਦਾਂ ਦੀ ਆਪਸ ਵਿੱਚ ਚਰਚਾ ਹੈ, ਪਰ ਉਦਾਹਰਣ ਬੜੀ ਸੋਹਣੀ। ਕੀ ਤੂੰ ਸਮੁੰਦਰ ਨੂੰ ਪਕੜ ਸਕਦਾ ਵਾ? ਤਾਂ ਨਹੀਂ ਪਕੜ ਸਕਦਾ। ਕੀ ਤੂੰ ਆ ਹਵਾ ਚੱਲਦੀ ਜਿਹੜੀ ਪਕੜ ਸਕਦਾ ਵਾ? ਕਸ਼ਮੀਰ ਤੋਂ ਠੰਡੀ ਹਵਾ, ਜਾਂ ਇੱਥੋਂ ਆਪਣੇ ਗਰਮੀਆਂ 'ਚ ਐਂ ਕਰੋ, ਕਸ਼ਮੀਰ ਤੋਂ ਠੰਡੀ ਹਵਾ ਇੱਥੇ ਮੰਗਾ ਲਿਆ ਕਰੋ, ਅਤੇ ਸਿਆਲਾਂ 'ਚ ਜਿੱਥੇ ਕਿਤੇ ਤੱਤਾ ਇਲਾਕਾ, ਉੱਥੋਂ ਬੰਬੇ ਤੋਂ ਠੰਡੀ ਹਵਾ ਫਿਰ ਕਸ਼ਮੀਰ ਭੇਜ, ਆਪਣੇ ਤੱਤੀ ਹਵਾ ਕਸ਼ਮੀਰ ਭੇਜ ਦਿਆ ਕਰੋ ਸੁੱਖ ਦੇਣ। ਇੱਦਾਂ ਨਹੀਂ ਹੋ ਸਕਦਾ, ਹਵਾ ਪਕੜ 'ਚ ਨਹੀਂ ਆਉਂਦੀ। ਤਾਂ ਫਿਰ ਕ੍ਰਿਸ਼ਨਾ ਮੂਰਤੀ ਕਹਿੰਦਾ, ਫਿਰ ਪਕੜ 'ਚ ਕੀ ਆਇਆ? ਸ਼ਬਦ ਹੀ ਬਸ, ਸ਼ਬਦ ਆ ਬੋਲੀ ਜਾਂਦੇ ਆ ਬਸ, ਪਕੜ 'ਚ ਕੀ ਆਇਆ? ਸ਼ਬਦ ਹੀ ਆਏ ਨਾ, ਬੋਲੀ ਜਾਓ ਤਗੜੇ ਹੋ, ਪਰ ਕੀ ਕਹਿਣਾ ਪਊਗਾ? ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ। ਅੰਤੋਂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ। ਤਾਂ ਮਹਾਰਾਜ ਕੀ ਕਹਿੰਦੇ, ਹੇ ਪ੍ਰਭੂ ਤੂੰ ਪਰੇ ਤੋਂ ਪਰੇ ਹੈ, ਮਨ ਤੋਂ ਪਰੇ, ਤੂੰ ਬੁੱਧੀ ਤੋਂ ਪਰੇ। ਇੰਦਰੀਏ ਭਇਆ ਪਰਾ ਹੀ ਅਰਥਾ, ਅਰਥੇ ਭਯਸ਼ ਪਰਮ ਮਨਾ, ਮਨਸਤੂ ਪਰਾ ਬੁੱਧਿਰ ਬੁੱਧਿਰ ਆਤਮਾ ਮਹਾਨ ਪਰਾ। ਤਾਂ ਤਿਸ ਤੇ ਪਰੇ ਨਾ ਹੀ ਕਿਸ਼ ਕੋਏ, ਸਰਬ ਨਿਰੰਤਰ ਏਕੋ ਸੋਏ। ਇਹਨੂੰ ਕੀ ਕਹਿੰਦੇ? ਹੇ ਪ੍ਰਭੂ ਤੂੰ ਅਗਮ ਅਗੋਚਰ ਪਰੇ ਤੋਂ ਪਰੇ ਹੈ,
ਕਰੁਣਾ ਕਰ ਹੈ।
ਹੇ ਸੱਚੇ ਪਾਤਸ਼ਾਹ ਆਪ ਕਰੁਣਾ ਦੀ ਖਾਣ ਹੋ, ਤਰਸ ਕਰਨ ਵਾਲੇ ਹੋ, ਕਿਰਪਾ ਕਰਨ ਵਾਲੇ ਹੋ, ਬਖਸ਼ਿਸ਼ ਕਰਨ ਵਾਲੇ ਹੋ। ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਉਸ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਹੋਏ ਉਸ ਵਾਹਿਗੁਰੂ ਜੀ ਦੀ ਮਹਿਮਾ ਗਾਇਨ ਕਰਦੇ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਅੱਗੇ ਵਾਸਤੇ ਸਾਰੀ ਸੰਗਤ ਨੇ ਸੁਮਤ ਬਖਸ਼ਿਸ਼ ਕਰਨੀ ਜੀ। ਆਓ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਹੇ ਗਰੀਬ ਨਿਵਾਜ ਆਪ ਕਿਰਪਾ ਕਰੋ, ਤਰਸ ਕਰੋ, ਲਿਖ ਹੈ ਕਤੇ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ
ਪਾਰ ਤੇ ਪਾਰ ਹੈ ਕਰੁਣਾ ਕਰ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।